ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਸੱਚ ਨਾਨਕ ਹੋਸੀ ਸੱਚ ਇੱਕ ਅਦੁੱਤੀ ਗੁਰੂ ਨਾਨਕ ਦੇਵ ਓਅੰਕਾਰ ਗੁਰ ਅੰਗਦ ਅਭੇਵ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰ ਬਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰਿ ਗੋਬਿੰਦ ਗੁਣਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ ਅਕਾਲ ਮੂਰਤ ਹਰਿ ਕ੍ਰਿਸ਼ਨ ਧਿਆਇ ਅਜੂਨੀ ਤੇਗ ਬਹਾਦਰ ਰਾਏ ਸਹਿ ਭੰਗ ਗੁਰ ਦਸ਼ਮੇਸ਼ ਸਹਾਏ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਧਨ ਭਗਵਾਨਾ ਗੁਰੂ ਦਰਸ਼ ਜੇ ਦੇਖਣਾ ਸ੍ਰੀ ਗ੍ਰੰਥ ਦਰਸਾਏ ਬਾਤ ਕਰਨ ਗੁਰ ਸੋਚ ਹੈ ਪੜੈ ਗ੍ਰੰਥ ਮਨ ਲਾਇ ਜੋ ਮੁਝ ਵਚਨ ਸੁਣਨ ਕੀ ਚਾਹੇ ਗ੍ਰੰਥ ਵਿਚਾਰ ਸੁਣੋ ਚਿਤ ਲਾਏ ਮੇਰੋ ਰੂਪ ਗ੍ਰੰਥ ਜੀ ਜਾਣ ਯਾ ਮੈਂ ਭੇਦ ਨਾ ਰੰਚਕ ਮਾਨ ਪੂਰਨ ਦੇਖਿਓ ਆਤਮਾ ਦੁਵੈਤੈ ਸਰਬ ਨਿਵਾਰ ਪਏ ਸ਼ਾਂਤ ਮਨ ਸੰਤ ਜਿਹੇ ਤੇ ਪਦ ਨਮੋ ਹਮਾਰ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਹਉ ਕਰੀ ਬਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਆਪ ਸਰਬੱਤ ਸੰਗਤਾਂ ਗੁਰੂ ਨਾਨਕ ਦੇ ਗਿਆਰਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਪਾਵਨ ਅਸਥਾਨ ਬ੍ਰਹਮ ਗਿਆਨੀ ਮਹਾਂਪੁਰਖਾਂ ਦੇ ਨਾਮ ਦੇ ਨਾਲ ਸੁਸ਼ੋਭਿਤ ਉਹਨਾਂ ਦੀ ਯਾਦਗਾਰ ਤਾਜ਼ਾ ਕਰਨ ਵਾਸਤੇ ਯਾਦਗਾਰੀ ਅਸਥਾਨ ਸ੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼ ਅਤੇ ਸੰਪਰਦਾ ਦਮਦਮੀ ਟਕਸਾਲ ਦਾ ਇਹ ਅਸਥਾਨ ਅੰਮ੍ਰਿਤ ਪ੍ਰਕਾਸ਼ ਗੁਰਦੁਆਰਾ ਸਾਹਿਬ ਬਣੇ ਹੋਏ ਪ੍ਰੋਗਰਾਮ ਦੇ ਅਨੁਸਾਰ ਆਪ ਜੀ ਬਹੁਤ ਕਿਰਪਾ ਕੀਤੀ ਦਰਸ਼ਨ ਦਿੱਤੇ ਸਾਰਿਆਂ ਗੁਰਮੁਖਾਂ ਨੇ ਸਤਿਗੁਰਾਂ ਦਾ ਜੋ ਹੁਕਮ ਹੈ ਹੋਏ ਇਕੱਤਰ ਮਿਲੋ ਮੇਰੇ ਭਾਈ ਇਹ ਬਚਨ ਆਪ ਜੀ ਨੇ ਕਮਾਇਆ ਦੁਬਧਾ ਦੂਰ ਕਰੋ ਲਿਬਲਾਏ ਹਰਨਾਮੇ ਕੇ ਹੋ ਜੋੜੀ ਗੁਰਮੁਖ ਵੈਸੋ ਸਫਾ ਵਿਛਾਏ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਅਤੇ ਜੋ ਨੀਅਤ ਕੀਤਾ ਹੋਇਆ ਸਮਾਂ ਹੈ ਉਹਦੇ ਅਨੁਸਾਰ ਆਓ ਗੁਰਮਤ ਵਿਚਾਰਾਂ ਦੀ ਸਾਂਝ ਪਾਈਏ। ਪਿਛਲੇ 3 ਦਿਨ ਜੋ ਪ੍ਰਕਰਨ ਸੀ ਸਤਸੰਗਤ ਦਾ ਅਤੇ ਉਹਦੇ ਮੁਤਲਕ ਦਾਸ 2 ਦਿਨ ਤੋਂ ਬਾਅਦ ਵਿਚਾਰ ਕਰੇਗਾ। ਅੱਜ ਔਰ ਕੱਲ੍ਹ 2 ਦਿਨ ਵਿਸ਼ੇਸ਼ ਕਰਕੇ ਇਹ ਦਿਨ ਜਿਹੜੇ ਹਨ ਸਾਡੇ ਪੂਰੇ ਦਾ ਪੂਰਾ ਹਫ਼ਤਾ ਹੀ ਸਾਡੇ ਸਿੱਖ ਕੌਮ ਦਾ ਬੱਚਾ ਬੱਚਾ ਰਹਿੰਦੀ ਦੁਨੀਆ ਤੱਕ ਕਦੇ ਭੁਲਾ ਨਹੀਂ ਸਕੇਗਾ। ਇਹ ਇਸੇ ਦਿਨ ਚੱਲ ਰਹੇ ਸ਼ਹੀਦੀ ਹਫ਼ਤਾ ਹੈ। ਇਹਨਾਂ ਦਿਨਾਂ ਦੇ ਵਿੱਚ ਆਪਾਂ ਨੂੰ ਸ਼ਹੀਦਾਂ ਦੇ ਪ੍ਰਥਾਏ ਹੀ ਵਿਚਾਰ ਕਰਨੀ ਚਾਹੀਦੀ ਹੈ। ਗੁਰੂ ਗਰੀਬ ਨਿਵਾਸ ਕਿਰਪਾ ਕਰਨ, ਸ਼ਰਧਾ ਭਾਵਨਾ ਨਿਰਮਾਣਤਾ ਸਾਵਧਾਨਤਾ ਮਨ ਦੀ ਇਕਾਗਰਤਾ ਇਹਨਾਂ ਸ਼ੁਭ ਗੁਣਾਂ ਨੂੰ ਧਾਰਨ ਕਰਕੇ ਅਤੇ ਆਓ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਦੇ ਮਹਾਂਵਾਕ ਅਨੁਸਾਰ ਜਿੱਥੇ ਸ਼ਹੀਦਾਂ ਦੀ ਯਾਦ ਮਨਾਉਣ ਦੀ ਗੱਲ ਹੈ ਉੱਥੇ ਸ਼ਹੀਦ ਸ਼ਬਦ ਨੂੰ ਸਮਝਣ ਦੀ ਵੀ ਲੋੜ ਹੈ। ਸ਼ਹੀਦ ਸ਼ਬਦ ਕਿਸ ਭਾਸ਼ਾ ਦਾ ਹੈ, ਇਸ ਦਾ ਸਰੂਪ ਲੱਖਣ ਕੀ ਹੈ, ਸ਼ਹੀਦ ਸ਼ਬਦ ਦੀ ਪਰਿਭਾਸ਼ਾ ਕੀ ਹੈ, ਕਿਹੜੇ ਕਿਹੜੇ ਨਾਮਾਂ ਦੇ ਨਾਲ ਇਸ ਸ਼ਬਦ ਨੂੰ ਸ਼ਹੀਦ ਦੇ ਗੁਣਾਂ ਦਾ ਚਿੰਤਨ ਕੀਤਾ ਗਿਆ ਹੈ, ਇਹ ਆਪਾਂ ਨੂੰ ਵਿਚਾਰ ਸਮਝਣੀ ਪਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਮ੍ਰਿਤ ਬਚਨ ਵਿੱਚ ਸ਼ਹੀਦ ਸ਼ਬਦ ਵਰਤਿਆ ਹੋਇਆ, ਆਪ ਸਾਰੇ ਜਿਹੜੇ ਗੁਰਮੁਖ ਜਨ ਬਾਣੀ ਪੜ੍ਹਨ ਵਾਲੇ ਹੋ, ਸਹਿਜ ਪਾਠ ਕਰਦੇ ਹੋ, ਅਖੰਡ ਪਾਠ ਕਰਦੇ ਹੋ, ਪਾਠ ਕਰਦਿਆਂ ਇਹ ਅੰਮ੍ਰਿਤ ਬਚਨ ਆਪ ਜੀ ਨੇ ਕਈ ਵਾਰ ਪੜ੍ਹੇ ਹੋਣਗੇ। ਪੀਰ ਪੈਗੰਬਰ ਸਾਲਕ ਸਾਧਕ ਸੋਹਦੇ ਔਰ ਸ਼ਹੀਦ ਸ਼ਬਦ ਪੜ੍ਹੇ ਹੋਏਗੇ ਬਹੁਤ ਵਾਰ। ਇੱਥੇ ਵੀ ਸਿੱਧੇ ਤੌਰ 'ਤੇ ਸ਼ਹੀਦ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਰਤਿਆ ਹੋਇਆ ਹੈ। ਔਰ ਭਗਤ ਰਵਿਦਾਸ ਜੀ ਨੇ ਵੀ ਜਿਨ੍ਹਾਂ ਭਗਤਾਂ ਨੇ ਪਰਮਾਤਮਾ ਨੂੰ ਯਾਦ ਕੀਤਾ, ਉਹਨਾਂ ਕੁਲਾਂ ਵਿੱਚ ਪੈਦਾ ਹੋ ਕੇ ਜਿਨ੍ਹਾਂ ਨੂੰ ਲੋਕ ਨੀਚ ਕਹਿੰਦੇ ਸਨ, ਅਤੇ ਉਹਨਾਂ ਦਾ ਹਵਾਲਾ ਦੇ ਕਰਕੇ ਫਿਰ ਕਬੀਰ ਸਾਹਿਬ ਬਾਰੇ ਕਹਿੰਦੇ ਨੇ, ਜਾ ਕੇ ਈਦ ਬਕਰੀਦ ਕੁਲ ਗਊਰੇ ਬਦ ਕਰ ਹੈ ਮਾਨੀਏ ਸੇਖ ਸ਼ਹੀਦ ਪੀਰਾ। ਇੱਥੇ ਵੀ ਸ਼ਹੀਦ ਸ਼ਬਦ ਰਵਿਦਾਸ ਜੀ ਨੇ ਉਚਾਰਨ ਕੀਤੇ, ਆਪਣੇ ਸ਼ਬਦ ਵਿੱਚ ਵਰਤਿਆ ਹੋਇਆ। ਇਸ ਕਰਕੇ ਜੋ ਪਹਿਲੀ ਤੁਕ ਵਿੱਚ ਕਿਹਾ ਗਿਆ ਹੈ, ਪੀਰ ਪੈਗੰਬਰ ਸਾਲਕ ਸਾਧਕ, ਅਤੇ ਆਪਾਂ ਗੁਰੂ ਕਹਿੰਦੇ ਹਾਂ ਉਹ ਪੀਰ ਕਹਿੰਦੇ ਨੇ ਇਸਲਾਮੀ ਭਾਸ਼ਾ ਵਿੱਚ, ਕੋਈ ਬਹੁਤਾ ਅੰਤਰ ਹੈ ਨਹੀਂ। ਪੀਰ ਗੁਰੂ, ਪੈਗੰਬਰ, ਪੈਗੰਬਰ ਤੋਂ ਭਾਵ ਹੈ ਰੱਬੀ ਹੁਕਮ ਦੇ ਵਿੱਚ ਪੈਗੰਬਰ ਆਏ, ਆਖਰੀ ਪੈਗੰਬਰ ਮੁਸਲਮਾਨ ਮਤ ਵਿੱਚ ਇਸਲਾਮ ਦੇ ਵਿੱਚ ਮੁਹੰਮਦ ਸਾਹਿਬ ਨੂੰ ਮੰਨਿਆ, ਸੰਪਰਦਾਇ ਚਲਾਉਣ ਵਾਲੇ ਜਿਨ੍ਹਾਂ ਦੇ ਨਾਂ 'ਤੇ ਈਸਾ ਮੀਸ ਮੂਸਾ ਆਦਿ ਮੁਹੰਮਦ ਸਾਹਿਬ ਇਹਨਾਂ ਦੇ ਜਿਨ੍ਹਾਂ ਦੇ ਨਾਂ 'ਤੇ ਇੱਕ ਸੰਪਰਦਾ ਚੱਲ ਪਈ, ਉਹਨੂੰ ਪੈਗੰਬਰ ਕਹਿੰਦੇ। ਪੀਰ ਪੈਗੰਬਰ ਸਾਲਕ ਨਾਮ ਹੈ ਗਿਆਨਬਾਨ ਦਾ, ਗਿਆਨਬਾਨ ਪੀਰ ਪੈਗੰਬਰ ਸਾਲਕ ਸਾਧਕ, ਸਾਧਕ ਨਾਮ ਸਿਦਕ ਵਾਲੇ ਭਰੋਸੇ ਵਾਲੇ ਜਗਿਆਸੂਆਂ ਦਾ ਹੈ। ਪੀਰ ਪੈਗੰਬਰ ਸਾਲਕ ਸਾਧਕ ਸੋਹਦੇ, ਸੋਹਦੇ ਨਾਂ ਜਿਹੜੇ ਹਿਰਦੇ ਦੀ ਗਰੀਬੀ ਧਾਰਨ ਕਰਨ ਵਾਲੇ, ਔਰ ਸ਼ਹੀਦ, ਸ਼ਹੀਦ ਸ਼ਬਦ ਕਰਦੇ। ਅਤੇ ਇਸਲਾਮ ਦੇ ਵਿੱਚ ਵੀ ਅਗਰ ਸ਼ਹੀਦਾਂ ਨੂੰ ਨਾਮਾਨ ਹੁੰਦਾ ਤਾਂ ਰਵਿਦਾਸ ਜੀ ਕਬੀਰ ਦੇ ਜੀਵਨ ਦੇ ਨਾਲ ਉਹਨਾਂ ਦੀ ਕੁੱਲ ਦੀ ਇਹ ਗੱਲ ਕਰਦੇ ਹਾਂ ਜਿੱਥੇ ਉਹਨਾਂ ਦੀ ਕੁੱਲ ਦੇ ਵਿੱਚ ਗਊਆਂ ਦਾ ਕਤਲ ਕੀਤਾ ਜਾਂਦਾ ਹੈ, ਗਊਆਂ ਦਾ ਵੱਧ ਕੀਤਾ ਜਾਂਦਾ ਹੈ। ਈਦ ਬਕਰੀਦ ਦੇ ਸਮੇਂ ਗਊਆਂ ਨੂੰ ਮਾਰਨ ਦੀ ਪ੍ਰਥਾ ਹੈ ਜਿਨ੍ਹਾਂ ਦੀ, ਜਾ ਕੇ ਈਦ ਬਕਰੀਦ ਕੁੱਲ ਗਊ ਰੇ ਵੱਧ ਕਰ ਹੈ, ਜਿਨ੍ਹਾਂ ਦੀ ਕੁੱਲ ਦੇ ਵਿੱਚ ਗਊਆਂ ਦਾ ਕਤਲ ਕੀਤਾ ਜਾਂਦਾ ਸੀ। ਸੇਖ ਜਿਵੇਂ ਹਿੰਦੂ ਮਤ ਦੇ ਵਿੱਚ ਬ੍ਰਾਹਮਣ ਨੂੰ ਉੱਚੀ ਜਾਤੀ ਮੰਨਿਆ ਜਾਂਦਾ ਹੈ, ਇਸਲਾਮ ਦੇ ਵਿੱਚ ਸ਼ੇਖ ਜਿਹੜੇ ਨੇ ਉਹ ਵੱਡੇ ਮੰਨੇ ਜਾਂਦੇ। ਮਾਨੀਏ ਸੇਖ ਸ਼ਹੀਦ ਪੀਰਾ, ਅਤੇ ਸ਼ਹੀਦਾਂ ਦੀ ਬਾਤ ਇਹਨਾਂ ਨੇ ਵੀ ਪ੍ਰਮਾਣਿਤ ਕੀਤੀ ਹੋਈ। ਸੋ ਇਸ ਕਰਕੇ ਇਹ ਸ਼ਬਦ ਅਰਬੀ ਭਾਸ਼ਾ ਦਾ ਹੈ, ਅਤੇ ਅਰਬੀ ਦੇ ਅੰਦਰ ਸ਼ਹੀਦ ਕਿਹਨੂੰ ਕਹਿੰਦੇ ਨੇ ਅਤੇ ਉਹਦਾ ਬੜਾ ਸਿੱਧਾ ਅਰਥ ਹੈ, ਸ਼ਹਾਦਤ ਦੇਣ ਵਾਲੇ ਨੂੰ ਸ਼ਹੀਦ ਕਹਿੰਦੇ। ਅਤੇ ਹੁਣ ਬਾਤ ਖੋਲਣ ਵਾਸਤੇ, ਕਿਉਂਕਿ ਇੰਨਾ ਕਹਿਣ ਦੇ ਨਾਲ ਵੀ ਇਹ ਗੱਲ ਸਪਸ਼ਟ ਨਹੀਂ ਹੋਈ, ਸ਼ਹੀਦ ਹੋ ਗਿਆ ਸ਼ਹਾਦਤ ਦੇਣ ਵਾਲਾ, ਸ਼ਹਾਦਤ ਦਾ ਅਰਥ ਕੀ ਹੈ? ਸ਼ਹਾਦਤ ਦਾ ਅਰਥ ਹੈ ਗਵਾਹੀ ਦੇਣ ਵਾਲਾ, ਗਵਾਹ। ਇਹ ਪੁਰਾਣੀ ਭਾਸ਼ਾ ਦਾ ਸ਼ਬਦ ਅੱਜ ਵੀ ਅਦਾਲਤਾਂ ਵਿੱਚ ਚੱਲਦਾ ਹੈ, ਅਤੇ ਵਕੀਲ ਕਹਿੰਦੇ ਵੀ ਤੇਰੀ ਸ਼ਹਾਦਤ ਹੈ, ਮਤਲਬ ਤੇਰੀ ਗਵਾਹੀ ਹੈ। ਅਤੇ ਦੂਸਰਾ ਇਸ ਦਾ ਅਰਥ ਕੀਤਾ ਹੈ ਸਾਕਸ਼ੀ ਦੇ ਧਰਮ ਦਾ ਅਜਿਹਾ ਕਾਰਿਆ ਕਰਨ ਵਾਲਾ, ਸਾਕਸ਼ੀ ਦੇ ਧਰਮ ਦਾ ਅਜਿਹਾ ਕਾਰਿਆ ਕਰਨ ਵਾਲਾ ਜਿਹਦੀ ਲੋਕ ਗਵਾਹੀ ਦੇਣ। ਇਹ ਸ਼ਹੀਦ ਦੀ ਪਰਿਭਾਸ਼ਾ ਵਿੱਚ ਬਾਤ ਹੈ। ਅਤੇ ਤੀਸਰਾ ਭਾਵ ਇਹਦਾ ਬਣਦਾ ਹੈ ਕੁਰਬਾਨ ਹੋਣ ਵਾਲਾ, ਨਿਸ਼ਾਬਰ ਹੋਣ ਵਾਲਾ, ਉਹਨੂੰ ਵੀ ਸ਼ਹੀਦ ਕਹਿੰਦੇ। ਚੌਥੇ ਨੰਬਰ 'ਤੇ ਸ਼ਹੀਦ ਦਾ ਅਰਥ ਬਣਦਾ ਹੈ ਜਿਸਨੇ ਧਰਮ ਯੁੱਧ ਵਿੱਚ ਆਪਣਾ ਜੀਵਨ ਅਰਪ ਦਿੱਤਾ ਹੈ, ਉਹਦਾ ਨਾਮ ਸ਼ਹੀਦ ਹੈ। ਅਤੇ ਪੰਜਵਾਂ ਅਰਥ ਇਸ ਦਾ ਬਣਦਾ ਹੈ ਭਾਵੇਂ ਧਰਮ ਯੁੱਧ ਦੇ ਵਿੱਚ ਤਾਂ ਉਹਨੇ ਜੀਵਨ ਨਹੀਂ ਅਰਪਿਆ, ਲੇਕਿਨ ਧਰਮੀ ਹੋਣ ਦੇ ਨਾਤੇ ਧਰਮ ਦੇ ਵਿਰੋਧੀਆਂ ਨੇ ਉਸ ਨੂੰ ਡਰਾਇਆ ਧਮਕਾਇਆ, ਜਦੋਂ ਉਹਨੇ ਆਪਣਾ ਧਰਮ ਨਹੀਂ ਛੱਡਿਆ ਤਾਂ ਉਸ ਨੂੰ ਬੇਗੁਨਾਹ ਨੂੰ ਮਾਰ ਦਿੱਤਾ ਗਿਆ, ਤਸੀਹੇ ਦਿੱਤੇ, ਤਾਂ ਉਹਦੇ ਪ੍ਰਾਣ ਦੇਹ ਤੋਂ ਨਿਆਰੇ ਕਰ ਦਿੱਤੇ, ਕਿਸੇ ਤਰੀਕੇ ਨਾਲ ਕਰ ਦਿੱਤੇ, ਤੇਗ ਨਾਲ ਉਹਦੇ ਦੋ ਧੜ ਕਰ ਦਿੱਤੇ, ਜਾਂ ਉਹਨੂੰ ਕਿਸੇ ਹੋਰ ਤਸੀਹੇ ਨਾਲ ਮਾਰ ਦਿੱਤਾ, ਤਾਂ ਵੀ ਸ਼ਹੀਦ ਦੀ ਪਰਿਭਾਸ਼ਾ ਵਿੱਚ ਆਏਗਾ ਧਰਮ ਦੇ ਵਾਸਤੇ ਪ੍ਰਾਣ ਤਿਆਗਣ ਦੀ ਕਿਰਿਆ ਕੋਈ ਵੀ ਹੈ ਉਹ ਵੀ ਸ਼ਹੀਦ ਹੈ, ਧਰਮ ਦੇ ਵਾਸਤੇ ਪ੍ਰਾਣ ਤਿਆਗਣ ਦੀ ਕਿਰਿਆ, ਅਤੇ ਉਹਦਾ ਨਾਮ ਸ਼ਹੀਦ ਹੈ। ਅਤੇ ਸ਼ਹੀਦ ਦੇ ਸ਼ਬਦ ਦੇ ਵਿੱਚੋਂ ਹੀ ਇੱਕ ਸੇਵਾ ਅਰਥ ਹੋਰ ਵੀ ਬਣਦਾ ਹੈ, ਸਹਿ ਦੇਣ ਵਾਲਾ, ਸਹਿ ਜਮ੍ਹਾਂ ਦੀ, ਜਿਹਨੇ ਸਹਿ ਦਿੱਤੀ, ਸਹਿ ਨਾਮ ਸਹਾਰੇ ਦਾ। ਕਹਿੰਦਾ ਵੀ ਫਲਾਨੇ ਨੇ ਫਲਾਨੇ ਦਾ ਕਤਲ ਕਰ ਦਿੱਤਾ, ਪਰ ਉਹ ਕਤਲ ਨਹੀਂ ਸੀ ਕਰ ਸਕਦਾ, ਦੂਜੇ ਨੇ ਸਹਿ ਦੇ ਦਿੱਤੀ ਉਹਨੂੰ, ਸਹਿ ਨਾਮ ਸਹਾਰੇ ਦਾ। ਸਹਾਰਾ ਡਿੱਗੇ ਹੋਏ ਮਨ ਨੂੰ ਅਤੇ ਕਿਸੇ ਵੀ ਕਾਰੀਏ ਵਾਸਤੇ ਉਹਨੂੰ ਉਤਸ਼ਾਹਿਤ ਕਰਨ ਵਾਲਾ, ਸਹਿ ਦੇਣ ਵਾਲੇ ਨੂੰ ਸਹਿਜਮਾਂ ਦੀ ਸ਼ਹੀਦ ਇਸ ਅੱਖਰ ਦੇ ਵਿੱਚੋਂ ਵੀ ਬਣਦਾ ਹੈ, ਸਹਿ ਦੇ ਦਿੱਤੀ। ਸ਼ਹੀਦ ਕੀ ਸਹਿ ਦਿੰਦਾ ਹੈ? ਸ਼ਹੀਦ ਭਾਵੇਂ ਆਪਣੇ ਪ੍ਰਾਣ ਤਿਆਗ ਦਿੰਦਾ ਹੈ, ਸਰੀਰ ਕੁਰਬਾਨ ਕਰ ਦਿੰਦਾ ਹੈ, ਧਰਮ ਦੇ ਵਾਸਤੇ ਕਿਰਿਆ ਕਰ ਦਿੰਦਾ, ਧਰਮ ਰੱਖ ਲੈਂਦਾ, ਸਰੀਰ ਤਿਆਗ ਦਿੰਦਾ। ਉਹਨੇ ਨਿਸ਼ਚਾ ਕਰ ਲਿਆ ਕਿ ਸਰੀਰ ਕੀਮਤੀ ਨਹੀਂ ਹੈ, ਧਰਮ ਕੀਮਤੀ ਹੈ। ਧਰਮ ਦੀ ਪਾਲਣਾ ਕੀਤੀ। ਔਰ ਡਿੱਗੇ ਹੋਏ ਲੋਕ ਜਿਹੜੇ ਧਰਮ ਦੇ ਵਿੱਚ ਕੱਚੇ ਸੀ, ਆਪਣੀ ਕੁਰਬਾਨੀ ਦੇ ਕੇ ਸ਼ਹੀਦ ਲੱਖਾਂ ਹਜ਼ਾਰਾਂ ਨੂੰ ਸਹਿ ਦੇ ਦਿੰਦਾ, ਕੁਰਬਾਨੀ ਵਾਸਤੇ ਖੜ੍ਹੇ ਕਰ ਦਿੰਦਾ। ਵਾਹ ਸ਼ਰਤ ਕਿ ਕੁਰਬਾਨ ਹੋਣ ਵਾਲਾ ਢਹਿੰਦੇ ਦਿਲ ਦੇ ਨਾਲ ਨਾ ਕੁਰਬਾਨ ਹੋਇਆ ਹੋਵੇ। ਅਜਿਹੇ ਸਤਿਪੁਰਸ਼ ਵੀ ਦੇਖੋ, ਉਹਨਾਂ ਦੀ ਲੋਕ ਭਲਾਈ ਦੇ ਕੀਤੇ ਕੰਮ, ਉਹਨਾਂ ਦੀ ਧਰਮੀ ਜ਼ਿੰਦਗੀ, ਅਤੇ ਉਹਨਾਂ ਦੇ ਉੱਤੇ ਕੋਈ ਉਂਗਲ ਨਹੀਂ ਉੱਠਦੀ। ਉਹਨਾਂ ਦੇ ਨਿਮਰਤਾ ਵਾਲਾ ਸੁਭਾਅ ਪ੍ਰਭਾਵਿਤ ਕਰਦਾ ਹੈ। ਲੇਕਿਨ ਜਦੋਂ ਸੂਲੀ 'ਤੇ ਟੰਗੇ ਗਏ ਜੀਸਸ ਜੀ, ਤਾਂ ਉਸ ਵੇਲੇ ਦਾ ਈਸਾਈਆਂ ਦਾ ਇੱਕੋ ਹੀ ਸ਼ਹੀਦ ਹੈ, ਪਰ ਆਖਰੀ ਵੇਲੇ ਹੌਕਿਆਂ ਦੀ ਜ਼ਿੰਦਗੀ ਹੈ। ਇੱਕ ਪੁਸਤਕ ਭਾਸ਼ਾ ਭਾਗ ਵੱਲੋਂ ਛਪੀ ਸੀ, ਈਸਾ ਜੀ ਦਾ ਜੀਵਨ ਛਪਿਆ ਸੀ, ਬਹੁਤ ਸਾਲ ਪੁਰਾਣੀ ਬਾਤ, ਮੈਂ ਥੋੜ੍ਹਾ ਜਿਹਾ ਪੜ੍ਹਿਆ ਸੀ। ਉਹਦੇ 'ਚ ਹਵਾਲੇ ਦਿੱਤੇ ਕਿ ਜਿਸ ਵੇਲੇ ਕੁਰਬਾਨ ਹੋਣ ਦਾ ਸਮਾਂ ਆਇਆ, ਤਾਂ ਉਸ ਵੇਲੇ ਇਹ ਹੌਕੇ ਲੈਂਦੇ ਗਏ ਪੈਗੰਬਰ ਸਾਹਿਬ ਕਿ ਐ ਮੇਰੇ ਰੱਬਾ, ਜੇ ਮੈਨੂੰ ਇਹ ਦੁੱਖ ਦੀਆਂ ਘੜੀਆਂ ਦਿਖਾਉਣੀਆਂ ਸੀ, ਤਾਂ ਫਿਰ ਜਨਮ ਦੇ ਵੇਲੇ ਮੈਨੂੰ ਮਾਰ ਕਿਉਂ ਨਾ ਦਿੱਤਾ, ਮੈਨੂੰ ਜੀਵਨੇ ਕਾਹਦੇ ਵਾਸਤੇ ਦਿੱਤਾ ਸੀ। ਮੁੜ ਕੇ ਕੋਈ ਸ਼ਹੀਦ ਵਾਲੇ ਸ਼ਹੀਦੀ ਦੇ ਰਸਤੇ ਨਹੀਂ ਤੁਰਿਆ। ਇਹ ਠੀਕ ਹੈ ਕਿ ਜਿੱਥੇ ਤੱਕ ਲੋਕ ਭਲਾਈ ਦੀ ਗੱਲ ਹੈ, ਜਿੱਥੇ ਤੱਕ ਨਿਮਰਤਾ ਗਰੀਬੀ ਦੀ ਗੱਲ ਹੈ, ਤਾਂ ਇਹ ਵੀ ਗੁਣ ਉਹਨਾਂ ਦਾ ਸ਼ਲਾਘਾਯੋਗ ਹੈ ਕਿ ਨਾਲ ਦੋ ਚੋਰ ਹੋਰ ਸੱਜੇ ਖੱਬੇ ਟੰਗੇ ਹੋਏ ਨੇ, ਅਤੇ ਉਹ ਰੋਂਦੇ ਹੈ। ਅਤੇ ਜਿਸ ਅਸੀਂ ਪੁੱਛਦੇ ਹਾਂ ਵੀ ਸੱਜਣੋ ਤੁਸੀਂ ਰੋ ਰਹੇ ਹੋ, ਰੋਣ ਦੇ ਨਾਲ ਇਹ ਕਿਹੜਾ ਮੁਸੀਬਤ ਘਟਣ ਵਾਲੀ ਹੈ? ਉਹਨਾਂ ਨੇ ਕਿਹਾ ਸਾਡੇ ਆਪਣੇ ਗੁਨਾਹ ਇੰਨੇ ਨੇ, ਸਾਨੂੰ ਸੂਲੀ 'ਤੇ ਟੰਗ ਦਿੱਤਾ ਕੋਈ ਅਫਸੋਸ ਨਹੀਂ, ਕਿਉਂਕਿ ਅਸੀਂ ਗੁਨਾਹ ਕੀਤੇ ਹੈ, ਅਸੀਂ ਚੋਰ ਹਾਂ। ਸਾਡਾ ਰੋਣਾ ਤੁਹਾਡੇ ਵਾਸਤੇ ਹੈ, ਤੁਸੀਂ ਤਾਂ ਸਾਰੀ ਜ਼ਿੰਦਗੀ ਲੋਕਾਂ ਦੀ ਭਲਾਈ ਦੇ ਵਾ ਕੰਮ ਕੀਤੇ, ਕਿਉਂ? ਅਤੇ ਉਹ ਵੀ ਗੱਲ ਉਹਨਾਂ ਦੀ ਲੁਕਾਉਣ ਵਾਲੀ ਨਹੀਂ। ਜੀਸਸ ਜੀ ਕਹਿੰਦੇ ਹੈ, ਐ ਮੇਰੇ ਰੱਬਾ, ਜਿਨ੍ਹਾਂ ਨੇ ਮੈਨੂੰ ਸੂਲੀ 'ਤੇ ਟੰਗੇ ਹੈ, ਇਹ ਬੜੇ ਅਣਜਾਣ, ਇਹਨਾਂ ਨੂੰ ਪਤਾ ਨਹੀਂ ਵੀ ਇਹ ਕੀ ਕੀਤਾ ਇਹਨਾਂ ਨੇ। ਮੇਰੀ ਇਹ ਤੇਰੇ ਚਰਨਾਂ 'ਚ ਪ੍ਰਾਰਥਨਾ, ਜੇ ਹੋ ਸਕਿਆ ਤਾਂ ਇਹਨਾਂ ਨੂੰ ਮਾਫ਼ ਕਰ ਦੇ। ਚਲੋ, ਇਹ ਗੱਲ ਉਹਦੀ ਸ਼ਲਾਘਾਯੋਗ ਹੈ, ਆਪਾਂ ਉਹਦਾ ਕੋਈ ਗੁਣ ਜਾਂ ਔਗਣ ਲੁਕੋ ਨਹੀਂ ਸਕਦੇ ਇਤਿਹਾਸ ਦੇ ਪੰਨਿਆਂ 'ਤੇ। ਅਤੇ ਇਸ ਕਰਕੇ, ਅਤੇ ਜੋ ਲੋਕਾਂ ਨੂੰ ਸਹਾਰਾ ਬਣੇ ਅਸਲੀ ਸ਼ਹੀਦੀ ਉਹ ਹੈ। ਅਤੇ ਸ਼ਹੀਦ ਦੇ ਵਿੱਚ ਬਹੁਤ ਵੱਡੇ 5-6 ਗੁਣ ਮੰਨੇ ਗਏ ਹੈ, ਸ਼ਹੀਦੀ ਹਰੇਕ ਨਹੀਂ ਦੇ ਸਕਦਾ। ਸ਼ਹੀਦੀ ਕੌਣ ਦੇ ਸਕਦਾ ਹੈ? ਪਾਵਨ ਬਚਨ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇੱਕ ਸ਼ਬਦ ਦਾਸ ਸਾਹਿਬ ਜੀ ਦੇ ਨਾਲ ਸਾਂਝਾ ਕਰੇਗਾ। ਭਾਈ ਸਾਹਿਬ ਲਿਖਦੇ ਨੇ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਭਾਉ ਖੋਵਣਾ। ਇਹਦੇ ਵਿੱਚ ਸ਼ਹੀਦ ਸ਼ਬਦ ਨੋਟ ਰੱਖਣਾ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਭਾਉ ਖੋਵਣਾ, ਗੋਲਾ ਮੁੱਲ ਖਰੀਦ ਕਾਰੇ ਜੋਵਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ, ਪੀਣ ਹੋਏ ਜਦੀਦ ਪਾਣੀ ਢੋਵਣਾ, ਪੱਖੇ ਦੀ ਤਾਗੀਦ ਪਗਮਲ ਧੋਵਣਾ, ਸੇਵਕ ਹੋਏ ਸੰਜੀਦ ਨਾ ਹੱਸਣ ਰੋਵਣਾ, ਦਰ ਦਰਵੇਸ ਰਸੀਦ ਭਰਮ ਭਾਉ ਖੋਵਣਾ, ਚੰਦ ਮੁਬਾਰਕ ਈਦ ਪੁੱਗ ਖਲੋਵਣਾ, ਦਰ ਦਰਵੇਸ ਰਸੀਦ ਪਿਰਮ ਰਸ ਭੋਵਣਾ। ਇਹ ਸ਼ਬਦ ਸੀ, ਥੋੜ੍ਹਾ ਜਿਹਾ ਉਕਾਈ ਸੀ। ਇਹਦੇ ਵਿੱਚ ਸ਼ਹੀਦ ਦੇ ਗੁਣ ਗਿਣੇ ਆ ਕਿ ਸ਼ਹੀਦ ਕੌਣ ਹੋ ਸਕਦਾ ਹੈ। ਸ਼ਹੀਦ ਦੇ ਵਿੱਚ 5 ਗੁਣ ਹੁੰਦੇ ਨੇ, ਉਹ ਨਾ ਹੋਣ ਤਾਂ ਸ਼ਹੀਦੀ ਦੇ ਨਹੀਂ ਸਕਦਾ। ਪਹਿਲਾ ਗੁਣ ਸ਼ਹੀਦ ਵਿੱਚ ਹੈ ਸਾਵਰ। ਸਾਵਰ ਦਾ ਅਰਥ ਹੈ ਸਬਰ। ਫਰੀਦਾ ਸਾਵਰ ਅੰਦਰ ਸਾਵਰੀ ਤਨ ਇਹ ਵੈਜਾ ਲੈਣ। ਜੇ ਸਬਰ ਨਹੀਂ ਹੈ ਤਾਂ ਲਾਲਚ ਦੇ ਵਿੱਚ ਆ ਕੇ ਆਪਣੇ ਬਚਾਅ ਵਾਸਤੇ ਪਤਾ ਨਹੀਂ ਧਨ 'ਤੇ ਜਾਂ ਤਨ 'ਤੇ ਲਵਾਇਮਾਨ ਹੋ ਜਾਏ, ਸ਼ਹੀਦੀ ਨਹੀਂ ਦੇ ਸਕਦਾ। ਜਦੋਂ ਸਬਰ ਹੈ, ਸੰਤੋਖ ਹੈ, ਤਾਂ ਫਿਰ ਉਹਨੂੰ ਕੋਈ ਡਲਾ ਨਹੀਂ ਸਕਦਾ, ਕਿਉਂਕਿ ਉਹ ਸੰਤੁਸ਼ਟ ਹੈ, ਉਹਨੂੰ ਕੁਛ ਹੋਰ ਚਾਹੀਦਾ ਨਹੀਂ। ਬਿਨ ਸੰਤੋਖ ਭੁੱਖਾ ਨਹੀਂ ਰਜਿਆ। ਅੱਜ ਤੱਕ ਕੋਈ ਸੰਤੋਖ ਤੋਂ ਬਿਨਾਂ ਰਜਿਆ ਨਹੀਂ। ਜਦੋਂ ਕੋਈ ਰਜਿਆ, ਸੰਤੋਖ ਆ ਗਿਆ ਤਾਂ ਰਜ ਗਿਆ, ਨਹੀਂ ਤਾਂ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ। ਕੋਟ ਜੋ ਰਹਿ ਲੱਖ ਕਰੋ ਰਹਿ, ਮਨ ਨਹੀਂ ਹੋ ਰਿਹਾ, ਮਨ ਨੂੰ ਕੋਈ ਹੋੜਾ ਥੋੜ੍ਹੀ ਆਉਂਦਾ, ਪਰਾ ਪਰਾ ਹੀ ਕਰੋ ਜੀ। ਸਾਵਰ ਅਤੇ ਸ਼ਹੀਦ ਉਹ ਹੋ ਸਕਦਾ ਜਿਹਦੇ ਕੋਲ ਸਬਰ ਹੈ। ਅਤੇ ਦੂਸਰੀ ਬਾਤ ਕਿ ਸ਼ਹੀਦੀ ਦੇਣ ਵਾਲੇ ਦੇ ਵਿੱਚ ਦੂਸਰਾ ਗੁਣ ਹੈ, ਬੜਮੁੱਲਾ ਗੁਣ ਹੈ, ਕਿ ਉਹ ਸਿਦਕ ਦੇ ਵਿੱਚ ਪੱਕਾ ਹੁੰਦਾ। ਉਹਦੇ ਸਿਦਕ ਨੂੰ ਡਰਾ ਨਹੀਂ ਸਕਦਾ ਕੋਈ, ਉਹਦਾ ਭਰੋਸਾ ਐਸਾ ਪੱਕਾ ਹੈ ਅਤੇ ਉਹਨੂੰ ਆਪਣੀ ਸਿਦਕ 'ਤੇ ਮਾਣ ਹੈ, ਉਹਨੂੰ ਆਪਣੇ ਸਿਦਕ 'ਤੇ ਵਿਸ਼ਵਾਸ ਹੈ। ਸਾਵਰ, ਸਿਦਕ, ਸ਼ਹੀਦ, ਭਰਮ। ਅਤੇ ਸ਼ਹੀਦ ਨੂੰ ਭਰਮ ਕੋਈ ਨਹੀਂ ਹੁੰਦਾ ਵੀ ਜਿਹੜਾ ਮੈਂ ਕੰਮ ਕਰਨ ਲੱਗਿਆ ਨਾ ਇਹ ਠੀਕ ਹੈ ਜਾਂ ਗਲਤ ਹੈ, ਐਸਾ ਭਰਮ ਨਹੀਂ ਹੈ ਉਹਨੂੰ। ਉਹਨੂੰ ਇਹ ਨਿਸ਼ਚੈ ਮੈਂ ਠੀਕ ਕਰਨ ਲੱਗਿਆ ਜਿਹੜਾ ਕਰਨ ਲੱਗਿਆ। ਇਸ ਕਰਕੇ ਭਰਮ ਔਰ ਬਾਤ ਹੈ ਭਾਉ ਨਾ ਮੈਂ ਡਰਦਾ, ਉਹਨੂੰ ਡਰ ਵੀ ਕਿਸੇ ਦਾ ਨਹੀਂ ਹੈ। ਸਾਵਰ, ਸਿਦਕ, ਸ਼ਹੀਦ, ਭਰਮ, ਭਾਉ, ਨਾ ਡਰ ਕਿਸੇ ਦਾ, ਇਹ ਖੋਬਣਾ ਹਿਰਦੇ 'ਚੋਂ ਖੋ ਦਿੱਤੀਆਂ ਇਹਨਾਂ ਨੇ ਇਹ ਗੱਲਾਂ। ਭਾਉ ਨਾਮ ਡਰ ਹੈ, ਭੱਬੇ ਨੂੰ ਕੰਨਾਂ ਲੱਗਿਆ ਹੋਏ ਪ੍ਰੇਮ ਦਾ ਵਾਚਕ ਬਣ ਜਾਂਦਾ। ਅਤੇ ਇਹ ਪੰਜ ਗੁਣ ਸ਼ਹੀਦ ਦੇ ਵਿੱਚ ਹੁੰਦੇ ਹੈ, ਅਤੇ ਜਿਹਦੇ ਵਿੱਚ ਇਹ ਗੁਣ ਹੋਣਗੇ ਸ਼ਹੀਦੀ ਨੂੰ ਪ੍ਰਾਪਤ ਉਹ ਹੋ ਸਕਦਾ। ਇਸ ਕਰਕੇ ਗੁਰੂ ਨਾਨਕ ਦੇ ਘਰ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹੀਦਾਂ ਦੇ ਸਿਰਤਾਜ ਕਿਹਾ ਜਾਂਦਾ ਹੈ, ਸ਼੍ਰੋਮਣ ਕਿਹਾ ਜਾਂਦਾ। ਭਾਵੇਂ ਸਿੱਖ ਕੌਮ ਦੇ ਵਿੱਚ ਭਾਈ ਤਾਰੇ ਵਰਗੇ ਦੀਆਂ ਸ਼ਹੀਦੀਆਂ ਪਹਿਲਾਂ ਹੋ ਗਈਆਂ, ਪਰ ਉਸ ਸ਼ਹੀਦੀ ਅਤੇ ਇਸ ਸ਼ਹੀਦੀ ਦਾ ਅੰਤਰ ਹੈ। ਜਿਹੜੇ ਤਰੀਕੇ ਨਾਲ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੁੰਦੀ ਹੈ ਅਤੇ ਉਹ ਬਹੁਤ ਵੱਡੀ ਮਹਾਨ ਹੈ। ਸੰਨ 1984 ਦੇ ਵਿੱਚ ਆਹ ਜਿਹੜਾ ਹਫ਼ਤਾ ਚੱਲ ਰਿਹਾ ਹੈ, ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਤਾਜ਼ਾ ਕਰਨ ਵਾਸਤੇ ਹੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਬਹੁਤਾ ਵੱਡਾ ਇਕੱਠ ਹੋਇਆ ਹੋਇਆ ਸੀ। ਸ਼ਹੀਦਾਂ ਦੇ ਸਿਰਤਾਜ, ਧੰਨ ਕਹੋ ਗੁਰੂ ਅਰਜਨ ਕਹੋ, ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਧੰਨ ਹੋ, ਜਿਨ ਨਾਮ ਕਾ ਖੋਲ ਦਿਖਾਇਓ ਖਜ਼ਾਨਾ, ਰਾਗਨ ਹੀ ਰਾਗਨ ਮੈਂ ਸ਼ਬਦ ਬਣਾਏ ਕਰ, ਗ੍ਰੰਥ ਕੀਓ ਹੈ ਸੁਮੇਰ ਸਮਾਨਾ। ਉਹ ਗੁਰੂ ਅਰਜਨ ਦੇਵ ਜੀ, ਕਲਯੁਗ ਜਹਾਜ਼ ਅਰਜਨ ਗੁਰੂ, ਅਤੇ ਜਿਸ ਦੀ ਵਡਿਆਈ ਭੱਟਾ ਨੇ ਕੀਤੀ, ਜਬ ਲਾਓ ਨਹੀਂ ਭਾਗ ਲਿਲਾਰ, ਉਹਦੇ ਤਬ ਲਾਓ ਪਰਮਤੇ ਫਿਰਤੇ ਬਹੁਤ ਆਇਓ, ਕਲਕੋਰ ਸਮੁੰਦਰ ਮੈਂ ਬੁੱਢ ਥੇ ਕਹੂੰ ਮਿਟੈ ਨਹੀਂ ਰੇ ਪਛਤਾਇਓ, ਤਤ ਵਿਚਾਰ ਜੈ ਮਥੁਰਾ ਜਗਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਕਰ ਬਣਾਇਆ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਕੈਸਾ ਖੂਨ ਸੀ, ਪੁਸ਼ਤ ਦਰ ਪੁਸ਼ਤ, ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਨਮ ਦੇਣ ਵਾਲੀ ਜਨਮਦਾਤੀ ਮਾਤਾ ਭਾਨੀ ਦਾ ਕਿਤੇ ਕੁਰਬਾਨੀ ਜਿਨ੍ਹਾਂ ਦੀ ਕੁੱਖ ਨੇ ਦਿੱਤੀ ਹੈ। ਬੀਬੀ ਦਾਨੀ ਅਤੇ ਭਾਨੀ ਦੋ ਬੇਟੀਆਂ ਸੀ ਗੁਰੂ ਅਮਰਦਾਸ ਮਹਾਰਾਜ ਦੀ, ਮੋਹਨ ਅਤੇ ਮੋਹਰੀ ਦੋ ਸਪੁੱਤਰ ਸੀ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੇ। ਅਤੇ ਜਦੋਂ ਚੌਂਕੀ ਦੇ ਪਾਵੇ ਦੀ ਬਾਤ ਹੈ, ਇਤਿਹਾਸ ਦੇ ਕੇਵਲ ਇਸ਼ਾਰੇ ਨਾਲ ਹੀ ਮੈਂ ਆਪ ਜੀ ਨੂੰ ਬੇਨਤੀ ਕਰਨ ਲੱਗਾ। ਬਾਬਾ ਟੁੱਟਿਆ ਸਿਲਤਦਾਰ ਸੀ, ਗੁਰੂ ਸਾਹਿਬ ਜੀ ਸਮਾਧੀ 'ਚ ਬੈਠੇ ਸਨ। ਸਪੁੱਤਰੀ ਨੇ ਸੋਚਿਆ ਜੇ ਪਿਤਾ ਜੀ ਨੇ ਥੋੜ੍ਹੀ ਜਿਹੀ ਕਰਵਟ ਲਈ ਤਾਂ ਪਾਵਾ ਤਾਂ ਟੁੱਟ ਚੁੱਕਾ ਹੈ ਅਤੇ ਬੇਅਦਬੀ ਹੋ ਸਕਦੀ ਹੈ। ਉਹਨਾਂ ਨੇ ਆਪਣੇ ਜਿਸਮ ਦਾ ਸਹਾਰਾ ਦਿੱਤਾ, ਤਿੱਖੀਆਂ ਸਿਲਤਾਂ ਹੱਥ ਵਿੱਚ ਵੱਜ ਗਈਆਂ ਅਤੇ ਖੂਨ ਵਗ ਤੁਰਿਆ। ਖੂਨ ਚੌਂਕੀ ਦੇ ਹੇਠਾਂ ਜਿਵੇਂ ਪਾਣੀ ਤੁਰ ਰਿਹਾ ਇਸ ਤਰ੍ਹਾਂ ਤੁਰ ਰਿਹਾ। ਅਤੇ ਗੁਰਦੇਵ ਪਾਤਸ਼ਾਹ ਦੀ ਸਮਾਧੀ ਖੁੱਲ੍ਹੀ, ਨੇਤਰਾਂ ਨਾਲ ਜਦੋਂ ਖੂਨ ਵੇਖਿਆ ਔਰ ਦੂਸਰਾ ਆਪਣੀ ਸਪੁੱਤਰੀ ਨੂੰ ਕੋਲ ਬੈਠਿਆਂ ਵੇਖਿਆ, ਮਾਰੇ ਕਹਿੰਦੇ ਬੇਟੀ ਤੂੰ ਬੈਠੀ ਹੈ। ਦੂਸਰੀ ਵਾਰ ਤੇ ਖੂਨ। ਬੀਬੀ ਭਾਨੀ ਹੱਸ ਕੇ ਕਹਿਣ ਲੱਗੀ, ਪਿਤਾ ਜੀ ਇਹ ਤੁਹਾਡਾ ਆਪਣਾ ਹੀ ਤਾਂ ਖੂਨ ਹੈ, ਇਹ ਕੋਈ ਥੋੜ੍ਹੀ ਬਗਾਨਾ ਥੋੜ੍ਹੀ ਖੂਨ ਹੈ, ਤੁਹਾਡਾ ਖੂਨ ਹੈ। ਗੁਰੂ ਸਾਹਿਬ ਜੀ ਚੌਂਕੀ ਤੋਂ ਹੇਠਾਂ ਉਤਰਦੇ ਹੈ, ਸੰਭਾਲਦੇ ਨੇ ਆਪਣੇ ਆਪ ਨੂੰ, ਦੇਖਿਆ ਕਿ ਪਾਵਾ ਟੁੱਟਿਆ, ਉਹਦੇ ਹੇਠਾਂ ਆਪਣਾ ਸਹਾਰਾ ਦਿੱਤਾ, ਆਪਣੀ ਬਾਂਹ ਦਿੱਤੀ, ਹੱਥ ਦਿੱਤਾ ਅਤੇ ਬੇਟੀ ਦੇ ਜਿਸਮ ਦਾ ਖੂਨ ਨੁਚੜ ਗਿਆ। ਅਤੇ ਸਤਿਗੁਰੂ ਮਹਾਰਾਜ ਸਾਹਿਬ ਕਹਿਣ ਲੱਗੇ, ਪੁੱਤਰੀ ਇਹ ਕੀ ਕੀਤਾ? ਕਹਿਣ ਲੱਗੇ, ਪਿਤਾ ਜੀ ਬੱਚੇ ਦਾ ਜਿਹੜਾ ਜਿਸਮ ਹੈ, ਮਾਤਾ ਪਿਤਾ ਦੀ ਇਮਾਨਤ ਹੈ, ਉਹ ਧਨ ਬੱਚੇ ਨੇ ਜਿਨ੍ਹਾਂ ਦਾ ਸਰੀਰ ਮਾਤਾ ਪਿਤਾ ਦੇ ਕੰਮ ਆ ਜਾਏ, ਸੇਵਾ 'ਤੇ ਪ੍ਰਸੰਨ ਹੋਵੇ। ਕਹਿੰਦੇ ਪੁੱਤਰੀ ਤੇਰੇ ਇਸ ਖੂਨ ਦੇ ਵਿੱਚ ਮੈਂ ਬਹੁਤ ਲੰਮਾ ਇਤਿਹਾਸ ਦੇਖ ਰਿਹਾ, ਤੇਰੇ ਖੂਨ ਦੀ ਅਡੋਲਤਾ ਦੇਖ ਰਿਹਾ, ਤੇਰੇ ਖੂਨ ਦੀ ਧੀਰਜ ਅਤੇ ਜਿਸਮ ਦੇ ਵਿੱਚੋਂ ਖੂਨ ਨਚੜ ਗਿਆ, ਤੂੰ ਹੈ ਤੱਕ ਨਹੀਂ ਗਈ। ਬੇਟੀ ਤੇਰੀ ਕੁੱਖ ਤੋਂ ਜਨਮ ਲੈਣ ਵਾਲੇ, ਤੇਰੀ ਸੰਤਾਨ ਪੁਸ਼ਤ ਦਰ ਪੁਸ਼ਤ ਤੇਰੇ ਖੂਨ ਦੀ ਐਸੀ ਹੀ ਤਾਸੀਰ ਰਹੇਗੀ, ਇਹ ਖੂਨ ਕਦੇ ਸੀ ਨਹੀਂ ਵੱਟੇਗਾ, ਜਿੱਡੇ ਜਿੱਡੇ ਮਰਜ਼ੀ ਜ਼ੁਲਮ ਹੋ ਜਾਣ, ਮੈਂ ਤੇਰੇ ਖੂਨ ਦੀ ਅਡੋਲਤਾ ਦੇਖ ਰਹੀ ਹਾਂ। ਬੀਬੀ ਭਾਨੀ ਦਾ ਖੂਨ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਨੂੰ ਮਨਾਉਣ ਵਾਸਤੇ ਸ਼੍ਰੀ ਅੰਮ੍ਰਿਤਸਰ ਸਾਹਿਬ, ਦੁਨੀਆਂ ਦੇ ਇਤਿਹਾਸ ਵਿੱਚ ਅਤੇ ਇੱਕ ਐਸਾ ਕਾਲਸ਼ ਲਵਾਉਣ ਵਾਲਾ ਇਤਿਹਾਸ ਰਚ ਦਿੱਤਾ ਉਸ ਵੇਲੇ ਦੇ ਹਾਕਮਾਂ ਨੇ, ਜੋ ਕੁਛ ਭਾਈ ਗੁਰਦਾਸ ਜੀ ਕਹਿੰਦੇ ਨੇ, ਉਲਟੀ ਬਾੜ ਖੇਤ ਕੋ ਖਾਈ, ਖੇਤ ਨੂੰ ਖਾਣ ਵਾਸਤੇ ਬਾੜ ਆ ਗਈ 1984 ਵਿੱਚ। ਪਰਜਾ ਤਾਂ ਸਰਕਾਰਾਂ ਇਹਦੀ ਰੱਖਿਆ ਕਰਨ ਵਾਸਤੇ ਬਾੜ ਹੁੰਦੀਆਂ ਹਨ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਦਾ ਦਿਵਸ, ਕੀ ਕਸੂਰ ਸੀ ਉਹਨਾਂ ਬੱਚਿਆਂ ਦਾ ਜਿਹੜੇ ਮਾਵਾਂ ਦੇ ਗੋਦ ਦੇ ਵਿੱਚ ਸੀ, ਕੀ ਉਹਨਾਂ ਬੱਚਿਆਂ ਦਾ ਕਸੂਰ ਸੀ? ਇੱਕ ਹਰਿਮੰਦਰ ਸਾਹਿਬ 'ਤੇ ਭਾਵਨਾ ਸੀ, ਸ਼੍ਰੀ ਗੁਰੂ ਅਰਜਨ ਦੇਵ ਦੀ ਸ਼ਹੀਦੀ ਮਨਾਉਣ ਵਾਸਤੇ ਜਾ ਰਹੇ ਹਾਂ, ਅਤੇ ਅੱਜ ਉਹਨਾਂ ਮਾਵਾਂ ਨੂੰ ਪੁੱਛੋ ਜਿਨ੍ਹਾਂ ਦੇ ਉਸ ਵੇਲੇ ਦੇ ਖੋਏ ਹੋਏ ਪੁੱਤ ਮੌਤ ਦੀ ਹਨੇਰੀ 'ਚ ਵਾਪਸ ਨਹੀਂ ਆਏ, ਜਿਨ੍ਹਾਂ ਭੈਣਾਂ ਦੇ ਵੀਰ ਨਹੀਂ ਆਏ, ਜਿਨ੍ਹਾਂ ਬੀਬੀਆਂ ਦਾ ਸੁਹਾਗ ਨਹੀਂ ਮੁੜਿਆ, ਜਿਨ੍ਹਾਂ ਬੀਬੀਆਂ ਦੀ ਕੁੱਖ ਖਾਲੀ ਹੋ ਗਈ, ਬੱਚੇ ਨਹੀਂ ਆਏ, ਕਹਿਣ ਵਾਸਤੇ, ਧੀਰਜ ਦੇਣ ਵਾਸਤੇ, ਗੱਲਾਂ ਕਰਨ ਵਾਸਤੇ, ਸ਼ਹੀਦਾਂ ਦੀਆਂ ਕੁਰਬਾਨੀਆਂ ਦੀਆਂ ਗੱਲਾਂ ਕਰਕੇ ਫਾਇਦੇ ਉਠਾਉਣ ਵਾਸਤੇ ਤਾਂ ਬਹੁਤ ਕੁਛ ਹੋ ਸਕਦਾ, ਔਰ ਬਹੁਤ ਕੁਛ ਹੋਇਆ ਹੈ ਬੀਤੇ ਸਮੇਂ 'ਚ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਐਵੇਂ ਨਹੀਂ ਬਣੇ ਅਤੇ ਸ਼ਹੀਦ ਕੌਮ ਦਾ ਸਰਮਾਇਆ ਮੰਨਿਆ। ਜਦੋਂ ਵੀ ਕਿਸੇ ਵੀ ਸੰਸਥਾ ਨੇ ਜਾਂ ਸਰਕਾਰ ਨੇ ਕੋਈ ਨਵਾਂ ਬੈਂਕ ਚਾਲੂ ਕਰਨਾ ਹੈ, ਉਹਦੇ 'ਚ ਬੜੇ ਅਮੀਰ ਲੋਕਾਂ ਦੀ ਲੋੜ ਪੈਂਦੀ ਹੈ ਜਿਹੜਾ ਆਪਣਾ ਸਰਮਾਇਆ ਉਹਦੇ 'ਚ ਜਮ੍ਹਾਂ ਕਰਾ ਦੇਣ ਤਾਂ ਕਿ ਬੈਂਕ ਦਾ ਕੰਮ ਚਾਲੂ ਹੋ ਜਾਵੇ। ਉਹ ਤੋਂ ਬਿਨਾਂ ਕਿਵੇਂ ਦਾ ਕੰਮ ਨਹੀਂ ਚਾਲੂ ਹੁੰਦਾ। ਅਤੇ ਇਹ ਵੀ ਇੱਕ ਸਰਮਾਇਆ ਸੀ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਭ ਤੋਂ ਪਹਿਲਾਂ ਖਾਤਾ ਖੋਲ੍ਹਿਆ, ਸਭ ਤੋਂ ਪਹਿਲੀ ਧਨ ਰਾਸ਼ੀ ਜਮ੍ਹਾਂ ਕਰਾਉਣ ਵਾਲੇ ਗੁਰੂ ਅਰਜਨ ਦੇਵ ਜੀ ਮਹਾਰਾਜ। ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਕੁਰਬਾਨੀ ਨੂੰ ਇਤਿਹਾਸ ਦੇ ਪੰਨਿਆਂ 'ਤੇ ਛੋਟੇ ਜਿਹੇ ਥਾਂ 'ਤੇ ਉਸ ਵੇਲੇ ਦੇ ਲੇਖਕ ਪੂਰਨ ਰੂਪ ਦੇ ਵਿੱਚ ਛਾਣਬੀਣ ਨਾ ਕਰਨ ਕਰਕੇ ਜਾਂ ਉਸ ਵੇਲੇ ਉਹਨਾਂ ਨੂੰ ਪੂਰੇ ਸਰੋਤ ਨਾ ਲੱਭਣ ਕਰਕੇ ਅਤੇ ਜੋ ਕੁਛ ਸਰਕਾਰ ਨੇ ਪ੍ਰਚਲਿਤ ਕੀਤਾ ਉਸ ਵੇਲੇ ਦੇ ਚਲਾਕ ਲੋਕਾਂ ਨੇ ਉਹ ਇਤਿਹਾਸ ਦੇ ਪੰਨਿਆਂ 'ਤੇ ਲਿਖਿਆ ਗਿਆ ਔਰ ਹੁੰਦਾ ਹੈ ਆਖਰ ਇਸੇ ਤਰ੍ਹਾਂ। ਛੇਵੇਂ ਪਾਤਸ਼ਾਹ ਦੇ ਜੀਵਨ ਵਿੱਚ ਕੌਲਾਂ ਦੇ ਪ੍ਰਸੰਗ ਵਿੱਚ ਵੀ ਐਸਾ ਹੀ ਹੋਇਆ। ਜੋ ਕੁਛ ਕਾਜ਼ੀ ਨੇ ਕਿਹਾ ਅਤੇ ਉਹ ਲੋਕਾਂ ਦੇ ਵਿੱਚ ਗੱਲ ਚਲੀ ਗਈ, ਜੋ ਕੁਛ ਵਾਪਰਿਆ ਉਹ ਗੱਲ ਬਹੁਤ ਗੁਪਤ ਰੂਪ ਦੇ ਵਿੱਚ ਸੀ। ਕਾਜ਼ੀ ਨੇ ਆਪਣਾ ਪਾਪ ਛੁਪਾਉਣ ਵਾਸਤੇ ਇਹ ਗੁਰੂ ਸਾਹਿਬ ਦਾ ਅਪਮਾਨ ਕਰਨ ਵਾਸਤੇ ਜੋ ਕੁਛ ਉਸ ਵੇਲੇ ਲੋਕਾਂ ਦੇ ਵਿੱਚ ਪ੍ਰਚਾਰਿਆ ਅਤੇ ਹੌਲੀ 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 ਮੁੜ ਕੇ ਇਤਿਹਾਸ ਦੇ ਪੰਨਿਆਂ 'ਤੇ ਆ ਗਿਆ। ਅਤੇ ਜਦੋਂ ਇਹਦੀ ਛਾਣਬੀਣ ਹੋਈ ਉਦੋਂ ਤਾਂ ਬਹੁਤ ਦੇਰ ਹੋ ਚੁੱਕੀ ਸੀ, ਲਿਖਿਆ ਗਿਆ ਇਤਿਹਾਸ। ਤੋ ਇਸ ਕਰਕੇ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਗੱਲਾਂ ਜਿਹੜੀਆਂ ਸਾਨੂੰ ਗੁਰਬਾਣੀ ਦੀ ਕਸਵੱਟੀ 'ਤੇ ਰੱਖ ਕੇ ਪਰਖਣੀਆਂ ਪੈਣਗੀਆਂ ਕਿ ਇਹ ਸਾਖੀ ਗੁਰਮਤਿ ਦੇ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਧਾਂਤਾਂ ਦੇ ਅਨੁਸਾਰ ਮੇਲ ਖਾਂਦੀ ਵੀ ਹੈ ਜਾਂ ਨਹੀਂ, ਗੁਰੂ ਸਾਹਿਬਾਂ ਦੇ ਸੁਭਾਅ ਨਾਲ ਗੁਰੂ ਸਾਹਿਬ ਦੇ ਜੀਵਨ ਦੇ ਨਾਲ ਇਹ ਗੱਲ ਮੇਲ ਖਾਂਦੀ ਹੈ ਜੋ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਕਿਹਾ ਹੋਇਆ ਕਿ ਆ ਜੀਵਨ ਦੇ ਵਿੱਚ ਕਿਤੇ ਉਸ ਨਾਲੋਂ ਕਿਤੇ ਘਾਟ ਬਾਤ ਵਾਲੀ ਬਾਤ ਤਾਂ ਨਹੀਂ ਕਿਸੇ ਤੋਂ ਲਿਖੀ ਗਈ। ਗੁਰੂ ਹਰਗੋਬਿੰਦ ਸਾਹਿਬ ਦੇ ਬਾਝ ਦੀ ਗੱਲ ਹੈ, ਭਾਵੇਂ ਸ਼ਹੀਦੀ ਦੇ ਵਿੱਚ ਪ੍ਰਸੰਗ ਦੀ ਲੋੜ ਨਹੀਂ, ਪਰ ਮੈਂ ਇਹ ਗੱਲ ਆਪ ਜੀ ਨੂੰ ਇਸ ਕਰਕੇ ਬੇਨਤੀ ਕਰ ਰਿਹਾ ਕਿ ਗੁਰੂ ਸਾਹਿਬ ਦੀ ਸ਼ਹੀਦੀ 'ਚ ਵੀ ਇਸੇ ਪ੍ਰਕਾਰ ਹੋਇਆ। ਹੁਣ ਇਤਿਹਾਸ ਕਹਿੰਦਾ ਵੀ ਸ਼ਾਹਜਹਾਂ ਦਾ ਬਾਜ ਉੱਡ ਕੇ ਗੁਰੂ ਸਾਹਿਬ ਦੇ ਕੋਲ ਆਇਆ, ਮੀਰ ਸ਼ਿਕਾਰ ਗੁਰੂ ਸਾਹਿਬ ਦੇ ਕੋਲ ਆਇਆ ਬਾਜ ਲੈਣ ਵਾਸਤੇ, ਕਾਜ਼ੀ ਨਾਲ ਆਉਂਦਾ। ਕਾਜ਼ੀ ਦੀ ਤਾਂ ਘੋੜੇ ਦੇ ਕਾਰਨ ਗੁਰੂ ਸਾਹਿਬ ਦੇ ਨਾਲ ਦਵੈਸ਼ ਹੈ ਹੀ ਹੈ ਸੀ, ਉਹ ਆਪਣੀ ਭੜਾਸ ਵੀ ਕੱਢਣੀ ਚਾਹੁੰਦਾ ਸੀ। ਹੁਣ ਇਤਿਹਾਸ ਕਹਿੰਦਾ ਹੈ, ਇਤਿਹਾਸ ਦੇ ਪੰਨੇ ਬੋਲ ਕੇ ਕਹਿੰਦੇ ਨੇ ਕਿ ਬਾਜ ਮੰਗਿਆ ਅਤੇ ਗੁਰੂ ਸਾਹਿਬ ਨੇ ਕਹਿ ਦਿੱਤਾ ਕਿ ਇਹ ਬਾਜ ਹੁਣ ਤੁਹਾਨੂੰ ਨਹੀਂ ਮਿਲੇਗਾ, ਇਹ ਸਾਡੀ ਸ਼ਰਨ ਵਿੱਚ ਆ ਗਿਆ। ਇਤਿਹਾਸ ਦੀ ਗੱਲ ਮੈਂ ਕਰ ਰਿਹਾ, ਇਤਿਹਾਸ 'ਚ ਹੀ ਲਿਖਿਆ ਹੋਇਆ ਇਹ ਸਾਡੀ ਸ਼ਰਨ ਵਿੱਚ ਆ ਗਿਆ। ਸਤਿਸੰਗ ਜੀ, ਇਹਨੂੰ ਦਾਨੇ ਪੁਰਸ਼ ਵਿਚਾਰਵਾਨ ਸੋਚ ਕੇ ਦੇਖੋ, ਕੱਲ੍ਹ ਨੂੰ ਕਿਸੇ ਦੀ ਘੋੜੀ, ਕਿਸੇ ਦੀ ਮੱਝ ਅਤੇ ਕਿਸੇ ਦਾ ਕੋਈ ਵੀ ਪਸ਼ੂ ਸਾਡੇ ਵਿਹੜੇ 'ਚ ਆ ਜਾਏ ਤਾਂ ਫਿਰ ਗੁਰੂ ਵਾਲਾ ਕੰਮ ਆਪਾਂ ਨੂੰ ਵੀ ਕਰਨਾ ਚਾਹੀਦਾ ਵੀ ਸਾਡੀ ਸ਼ਰਨ 'ਚ ਆ ਗਿਆ ਜੀ, ਮੱਝ ਕਿਉਂ ਦੇਣੀ ਆ ਅਸੀਂ, ਇਹ ਗਾਂ ਸਾਡੀ ਸ਼ਰਨ ਵਿੱਚ ਆ ਗਈ, ਦੁੱਧ ਦੇਣ ਵਾਲੀ ਆ, ਕੀ ਦੇਣ ਦੀ ਲੋੜ ਹੈ। ਫਿਰ ਕਿਆ ਬਾਤ ਵੀ ਬਾਜ ਆਇਆ ਨਹੀਂ, ਨਹੀਂ ਬਾਜ ਆਇਆ ਹੈ, ਲੇਕਿਨ ਇਹਦੇ ਪਿੱਛੇ ਇਤਿਹਾਸ ਦੇ ਵਿੱਚ ਜੋ ਸਾਖੀ ਲਿਖੀ ਗਈ ਉਹ ਸਿੱਧੇ ਤੌਰ 'ਤੇ ਗੁਰੂ ਸਾਹਿਬ ਦਾ ਹੀ ਕਸੂਰ ਕੱਢਣਗੇ ਉਹ ਲੋਕ ਜਿਹੜੇ ਗੁਰੂ ਨੂੰ ਮੰਨਦੇ ਨਹੀਂ, ਜਿਹੜੇ ਗੁਰੂ ਦੀ ਮਰਿਆਦਾ ਨਹੀਂ ਜਾਣਦੇ, ਉਹ ਸਿੱਧੇ ਤੌਰ 'ਤੇ ਉਂਗਲ ਉਠਾਉਣਗੇ ਤੁਹਾਡੇ ਗੁਰੂ ਦਾ ਕਸੂਰ ਸੀ, ਬਾਤ ਜ਼ਬਰਦਸਤੀ ਕੀਤੀ ਗੁਰੂ ਨੇ। ਅਸੀਂ ਗੁਰੂ ਸਾਹਿਬ ਦਾ ਸਤਿਕਾਰ ਕਰਨ ਦੀ ਬਜਾਏ ਅਜਿਹੀਆਂ ਸਾਖੀਆਂ ਸੁਣਾ ਕੇ ਆਪ ਹੀ ਅਪਮਾਨ ਗੁਰੂ ਦਾ ਕਰ ਲੈਂਦੇ। ਜਦੋਂ ਵੀ ਇਹ ਸਾਖੀ ਸੁਣਾਉਣੀ ਹੈ ਸਾਨੂੰ ਉਸ ਵੇਲੇ ਦਾ ਮੁਗਲ ਬਾਦਸ਼ਾਹ ਦਾ ਲਾਅ ਵੀ ਪੜ੍ਹਨਾ ਪਏਗਾ, ਲਾਅ ਕੀ ਸੀ ਉਸ ਵੇਲੇ, ਉਹਨਾਂ ਦਾ ਕਾਨੂੰਨ ਕੀ ਕਹਿੰਦਾ ਸੀ ਉਸ ਵੇਲੇ, ਬਾਤ ਸਪਸ਼ਟ ਹੋ ਜਾਏਗੀ। ਅਸਲ ਬਾਤ ਇਹ ਸੀ ਕਿ ਉਡਾਨ ਭਰਨ ਵਾਲੇ ਪੰਛੀ, ਜੈਸਾ ਕਿ ਬਹੁਤ ਸਾਰੇ ਲੋਕਾਂ ਨੂੰ ਕਬੂਤਰ ਰੱਖਣ ਦਾ ਸ਼ੌਕ ਹੈ, ਕਬੂਤਰ ਰੱਖ ਲੈਂਦੇ ਹੈ, ਬਾਜ ਰੱਖਦੇ ਹੈ ਅਤੇ ਚਿੜੀਆਂ ਰੱਖ ਲੈਂਦੇ, ਤੋਤੇ ਰੱਖ ਲੈਂਦੇ ਨੇ, ਉਡਾਨ ਭਰਨ ਵਾਲੇ ਪੰਛੀਆਂ ਦੇ ਮੁਕੱਦਮੇ ਸਰਕਾਰ ਕੋਲ ਇੰਨੇ ਆਉਣ ਲੱਗ ਗਏ ਅਤੇ ਸਰਕਾਰ ਨੂੰ ਉਹਨਾਂ ਪੰਛੀਆਂ ਦੇ ਕੇਸ ਨਿਪਟਾਉਣ ਦੇ ਵਿੱਚ ਹੀ ਵਿਹਲ ਨਾ ਮਿਲੇ। ਜਿਵੇਂ ਪਿੱਛੇ ਜੇ ਸਰਕਾਰ ਨੇ ਮਹਿਸੂਸ ਕੀਤਾ ਵੀ ਜ਼ਮੀਨ ਕਿਸੇ ਦੀ ਹੁੰਦੀ ਆ, ਗਰਦੌਰੀ ਕੋਈ ਨਾ ਕਰਾ ਲੈਂਦਾ, ਉਹ ਕਹਿੰਦਾ ਮੈਂ ਮਾਲਕ ਹੈ ਹੁਣ ਇਸਦਾ। ਉਦੋਂ ਬਾਅਦ ਇਹ ਕਾਨੂੰਨ 'ਚ ਤਰਮੀਮ ਕਰਨੀ ਪਈ ਕਿ ਜਿਸ ਦੀ ਜ਼ਮੀਨ ਗਰਦੌਰੀ ਵੀ ਉਹਦੇ ਨਾਂ ਹੀ ਹੋਏਗੀ, ਪਟਵਾਰੀ ਗਰਦੌਰੀ ਇਹ ਨਹੀਂ ਬਦਲ ਸਕਦਾ। ਇਹ ਤਾਂ ਕੱਲ੍ਹ ਦੀਆਂ ਗੱਲਾਂ ਨੇ ਜੇ, ਜ਼ਮੀਨ ਦੇ ਨਾਲ ਤੁਹਾਡਾ ਵਾਸਤਾ ਹੈ, ਮੇਰਾ ਵਾਸਤਾ ਹੈ ਜ਼ਿਮੀਂਦਾਰ ਹੋਣ ਦੇ ਨਾਤੇ। ਅਤੇ ਇਸੇ ਤਰ੍ਹਾਂ ਮੁਗਲ ਸਰਕਾਰ ਨੇ ਇੱਕ ਕਾਨੂੰਨ ਬਣਾ ਦਿੱਤਾ ਤਾਂ ਕਿ ਇਹ ਝਗੜਾ ਜਿਹੜਾ ਹੈ ਸਾਡੇ ਗਲ ਨਾ ਪਵੇ। ਕੀ ਕਾਨੂੰਨ ਬਣਾਇਆ ਕਿ ਉਡਾਨ ਭਰਨ ਵਾਲਾ ਕੋਈ ਵੀ ਪੰਛੀ ਹੈ, ਉਹਦੀਆਂ ਕਿਸਮਾਂ ਨਹੀਂ ਲਿਖੀਆਂ ਹੋਈਆਂ, ਜਿਹੜਾ ਖੰਭਾਂ ਦੇ ਨਾਲ ਉੱਡਦਾ ਹੈ, ਕੋਈ ਵੀ ਪੰਛੀ ਕਿਸੇ ਦਾ ਉੱਡ ਕੇ ਕਿਸੇ ਦੇ ਕੋਠੇ 'ਤੇ ਬਹਿ ਜਾ, ਕਿਸੇ ਦੇ ਵਿਹੜੇ ਚਲਿਆ ਜਾਏ, ਕਿਸੇ ਦੇ ਕੋਲ ਚਲਿਆ ਜਾਏ, ਜੇ ਉਹਨੇ ਫੜ ਲਿਆ ਤਾਂ ਪੰਛੀ ਉਸੇ ਦਾ ਹੈ। ਇਹ ਕਾਨੂੰਨ ਕਹਿੰਦਾ ਸੀ ਉਸ ਵੇਲੇ ਦਾ। ਅਤੇ ਕੁਝ ਅਜਿਹੀਆਂ ਸਾਖੀਆਂ ਜਦੋਂ ਅਸੀਂ ਉਹਨਾਂ ਨੂੰ ਫਰੋਲਾ ਫਰਾਲੀ ਕਰਾਂਗੇ ਤਾਂ ਕੁਛ ਹੋਰ ਲੱਭੇਗਾ ਇਹਦੇ ਵਿੱਚ। ਗੁਰੂ ਸਾਹਿਬ ਜੀ ਨੇ ਜਦੋਂ ਬਾਜ ਆਇਆ ਅਤੇ ਕਾਜੀ ਨੇ ਕਿਹਾ, ਬਾਜ ਮੀਰ ਸ਼ਿਕਾਰ ਨੇ ਕਿਹਾ ਜੀ ਬਾਜ ਵਾਪਸ ਦਿਓ। ਮਹਾਰਾਜ ਕਹਿੰਦੇ ਨਹੀਂ, ਬਾਜ ਵਾਪਸ ਨਹੀਂ ਜਾਏਗਾ। ਕਿਉਂ? ਕਹਿਣ ਲੱਗੇ ਤੁਸੀਂ ਮੰਗਣ ਤੋਂ ਪਹਿਲਾਂ ਬਾਜ ਮੂੰਹ ਚੱਕ ਕੇ ਆਏ ਹੋ ਮੇਰੇ ਕੋਲ, ਕਿਹਾ ਇਸ ਤੋਂ ਪਹਿਲਾਂ ਤੁਹਾਨੂੰ ਕਾਜੀ ਸਾਹਿਬ ਕਾਨੂੰਨ ਦਾ ਨਹੀਂ ਪਤਾ, ਤੁਹਾਡੀ ਸਰਕਾਰ ਨੇ ਕਾਨੂੰਨ ਕੀ ਬਣਾਇਆ ਹੋਇਆ। ਹੁਣ ਕਾਜੀ ਮੂਹਰੇ ਬੋਲਦਾ, ਕਹਿੰਦਾ ਜੀ ਕਾਨੂੰਨ ਜਿਹੜੇ ਹੁੰਦੇ ਨੇ ਤਾਂ ਪ੍ਰਜਾ ਵਾਸਤੇ ਹੁੰਦੇ ਨੇ, ਬਾਦਸ਼ਾਹ ਵਾਸਤੇ ਕੋਈ ਕਾਨੂੰਨ ਨਹੀਂ। ਕਹਿੰਦੇ ਨਹੀਂ, ਕਹਿੰਦੇ ਕੋਈ ਬਾਤ ਨਹੀਂ, ਇਹ ਮੀਰੀ ਪੀਰੀ ਦੀਆਂ ਦੋ ਮੈਂ ਇਸ ਲਈ ਪਹਿਨੀਆਂ ਨਾ ਕਿ ਤੁਹਾਡੇ ਬਾਦਸ਼ਾਹ ਨੂੰ ਸਿਖਾਉਣਾ ਹੈ ਕਿ ਜਿਹੜਾ ਕਾਨੂੰਨ ਇੱਕ ਦੇਸ਼ ਦੇ ਨਾਗਰਿਕ ਗਰੀਬ ਤੋਂ ਗਰੀਬ ਦੇ ਉੱਤੇ ਲਾਗੂ ਹੁੰਦਾ ਹੈ ਉਹ ਬਾਦਸ਼ਾਹ ਦੇ ਉੱਤੇ ਵੀ ਲਾਗੂ ਹੋਊਗਾ, ਇਸ ਲਈ ਬਾਜ ਨਹੀਂ ਦਿੱਤਾ ਜਾਏਗਾ ਤਾਂ ਕਿ ਇਹ ਬਣਾਏ ਹੋਏ ਕਾਨੂੰਨ ਦਾ ਅਹਿਸਾਸ ਹੋ ਜਾਏ ਤੁਹਾਡੇ ਬਾਦਸ਼ਾਹ ਨੂੰ। ਝਗੜਾ ਹੋਇਆ ਉਹ ਗੱਲ ਇੱਕ ਵੱਖਰੀ ਹੈ। ਸੋ ਇਸ ਗੱਲ ਨੂੰ, ਝਗੜੇ ਨੂੰ ਇਹੋ ਜਿਹਾ ਰੂਪ ਦੇ ਦੇਣਾ, ਇਹ ਬਾਜ ਆ ਗਿਆ ਜੀ, ਗੁਰੂ ਸਾਹਿਬ ਕਹਿੰਦੇ ਸਾਡੀ ਸ਼ਰਨ ਵਿੱਚ ਆ ਗਿਆ, ਇਕੱਲੀ ਇੰਨੀ ਗੱਲ ਕਹਿਣ ਦੇ ਨਾਲ ਖੇੜਾ ਨਹੀਂ ਛੁੱਟੇਗਾ। ਠੀਕ ਹੈ, ਪਿਛਲੇ ਜਨਮ ਦਾ ਕੋਈ ਸੰਸਕਾਰ ਵੀ ਹੈ, ਗੁਰੂ ਸਾਹਿਬ ਦੇ ਚਰਨਾਂ 'ਚ ਆਉਣ ਦੀ ਗੱਲ ਉਹ ਸਵੀਕਾਰ ਹੈ, ਪਰ ਲੇਕਿਨ ਇਹਦੇ ਨਾਲ ਕਾਨੂੰਨ ਦਾ ਪੱਖ ਜ਼ਰੂਰ ਦੇਖਣਾ ਪਏ। ਅਤੇ ਹੁਣ ਇਤਿਹਾਸ ਦੇ ਪੰਨਿਆਂ 'ਤੇ ਇਹ ਸਾਖੀ ਜਿਹੜੀ ਹੈ ਇਹ ਵੀ ਇਹਦਾ ਰੂਪ ਵਿਗੜ ਕੇ ਸਾਡੇ ਸਾਹਮਣੇ ਆਇਆ ਹੋਇਆ ਜੀ। ਬਾਜ ਸ਼ਰਨ ਵਿੱਚ ਆ ਗਿਆ ਅਤੇ ਮਹਾਰਾਜ ਨੇ ਰੱਖ ਲਿਆ, ਸਰਕਾਰ ਦੇ ਨਾਲ ਝਗੜਾ ਹੋ ਗਿਆ, ਅਤੇ ਗਲਤੀ ਤਾਂ ਅਸੀਂ ਆਪ ਕੱਢ ਰਹੇ ਹਾਂ ਗੁਰੂ ਸਾਹਿਬ, ਜਦੋਂ ਕਿ ਹੈ ਨਹੀਂ। ਇਸੇ ਤਰ੍ਹਾਂ ਕੌਲਾਂ ਦੇ ਪ੍ਰਸੰਗ ਦੀ ਬਾਤ ਹੈ, ਕਾਜੀ ਦਾ ਕੀਤਾ ਪ੍ਰਚਾਰ ਉਹੀ ਇਤਿਹਾਸ ਬਣ ਕੇ ਪੰਨਿਆਂ 'ਤੇ ਆ ਗਿਆ ਸਿੱਖ ਇਤਿਹਾਸ ਦੇ ਵਿੱਚ ਵੀ, ਅਤੇ ਸੱਚ ਕਿਨਾਰੇ ਰਹਿ ਗਿਆ, ਉਹ ਆਪ ਜੀ ਸੁਣ ਚੁੱਕੇ। ਉੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਬਾਤ ਵੀ ਇਹੀ ਹੈ। ਐਡੀ ਵੱਡੀ ਕੁਰਬਾਨੀ ਨੂੰ ਇੱਕ ਘਰੇਲੂ ਝਗੜੇ 'ਤੇ ਲਿਆ ਕੇ ਮੁਕਾ ਦਿੱਤਾ ਇਤਿਹਾਸ ਨੇ। ਚੰਦੂ ਦੀ ਲੜਕੀ ਦੇ ਰਿਸ਼ਤੇ ਦਾ ਇਨਕਾਰ ਕਰਨਾ ਮਹਾਂਪੁਰਖਾਂ ਦੇ ਕੋਲੋਂ, ਆਪ ਜੀ ਨੇ ਸੰਤ ਬਲਜਿੰਦਰ ਸਿੰਘ ਕੋਲ ਸਾਰੀ ਸਾਖੀ ਸੁਣੀ ਹੈ, ਦੁਹਰਾਉਣ ਦੀ ਲੋੜ ਨਹੀਂ। ਇਨਕਾਰ ਕਰਤਾ, ਸੰਗਤ ਦਾ ਸਤਿਕਾਰ ਕੀਤਾ, ਚੰਦੂ ਦੁਸ਼ਮਣ ਬਣ ਗਿਆ। ਅਤੇ ਹੁਣ ਇਤਿਹਾਸ ਦੇ ਪੰਨਿਆਂ ਦੇ 'ਤੇ ਬਾਤ ਆ ਗਈ ਵੀ ਬਾਦਸ਼ਾਹ ਤਾਂ ਉਸ ਵੇਲੇ ਸਿੰਧ ਵੱਲ ਨੂੰ ਚਲਾ ਗਿਆ ਸੀ, ਚੰਦੂ ਦੇ ਹਵਾਲੇ ਗੁਰੂ ਅਰਜਨ ਦੇਵ ਜੀ ਸੀ, ਉਹਨੇ ਤਸੀਹੇ ਦਿੱਤੇ, ਉਹਨੇ ਮਹਾਰਾਸ਼ਟਰ ਨੂੰ ਸ਼ਹੀਦ ਕੀਤਾ। ਕਿੱਡੀ ਚਲਾਕੀ ਹੈ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ, ਸਰਕਾਰ ਦੀ ਕਿੱਡੀ ਵੱਡੀ ਚਲਾਕੀ ਹੈ। ਇਤਿਹਾਸ ਪੜ੍ਹਨ ਵਾਲਿਆਂ ਨੂੰ ਧਿਆਨ ਦੇ ਨਾਲ ਪੜ੍ਹਨਾ ਪਏਗਾ ਕਿ ਜਿਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਵਾਰਸ਼ਾ ਦੇ ਰੂਬਰੂ ਕੀਤਾ ਜਾਂਦਾ ਹੈ ਜਹਾਂਗੀਰ ਦੇ, ਤਾਂ ਉੱਥੇ ਬਾਦਸ਼ਾਹ ਰੱਜ ਕੇ ਚਲਾਕੀ ਕਰਦਾ, ਇੱਕ ਪੂਰਾ ਰੱਜ ਕੇ ਰਾਜਨੀਤਿਕ ਪੁਆਇੰਟ ਖੇਡਦਾ ਹੈ। ਕਹਿਣ ਲੱਗਾ ਵੀ ਹੱਦ ਹੋ ਗਈ, ਵੀ ਇਹਨਾਂ ਦੇ ਉੱਤੇ ਇਸ ਤਰ੍ਹਾਂ ਦੇ ਇਲਜ਼ਾਮ, ਇਹ ਤਾਂ ਬੜੇ ਦਰਵੇਸ਼ ਲੱਗਦੇ ਆ ਮੈਨੂੰ, ਗੁਰੂ ਸਾਹਿਬ ਦਾ ਤਾਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ, ਜਿਹੜਾ ਇਹਨਾਂ ਦੀ ਸ਼ਿਕਾਇਤਾਂ ਆ ਰਹੀਆਂ ਨੇ। ਇਹ ਮੇਰੀ ਤਾਂ ਤਸੱਲੀ ਹੈ ਵੀ ਕੋਈ ਇਸ ਤਰ੍ਹਾਂ ਦੀ ਬਾਤ ਨਹੀਂ ਹੈ। ਤੇ ਕੋਲ ਬੈਠੇ ਹਾਕਮ ਜਿਨ੍ਹਾਂ ਦੇ ਕੋਲੋਂ ਬਾਦਸ਼ਾਹ ਰਾਜਨੀਤਿਕ ਲੋਕ ਜੋ ਕੁਛ ਆਪ ਕਹਿਣਾ ਚਾਹੁੰਦੇ ਨੇ ਉਹ ਆਪਣੀ ਜ਼ਬਾਨ ਨਾਲ ਨਹੀਂ ਕਹਿੰਦੇ, ਕਿਸੇ ਹੋਰ ਦੀ ਜ਼ਬਾਨ ਨਾਲ ਕਹਿ ਦਿੰਦੇ ਹੁੰਦੇ ਨੇ, ਦੂਸਰੀਆਂ ਜ਼ਬਾਨਾਂ ਦੇ ਨਾਲ ਤਿੰਨ ਚਾਰ ਜ਼ਬਾਨਾਂ ਦੇ ਨਾਲ ਕਹਾਇਆ, ਅਖੇ ਜੀ ਦੇਖੋ ਤੁਸੀਂ ਬਾਦਸ਼ਾਹ ਦੇ, ਇਹ ਤਾਂ ਗੱਲ ਬਾਦਸ਼ਾਹ ਨੇ ਵੀ ਕਹੀ, ਅਖੇ ਜੀ ਤੁਹਾਡੇ 'ਤੇ ਦੋਸ਼ ਲੱਗਦਾ ਵੀ ਜਿਹੜਾ ਮੇਰਾ ਸੁਪੁੱਤਰ ਖੁਸਰੋ ਹੈ ਤੁਸੀਂ ਉਹਨੂੰ ਪਨਾਹ ਦਿੱਤੀ ਅਤੇ ਉਹਨੂੰ 100,000 ਰੁਪਈਆ ਦਿੱਤਾ, ਉਹ ਬਾਗੀ ਸੀ ਅਤੇ ਤੁਸੀਂ ਬਾਗੀ ਨੂੰ ਪਨਾਹ ਦਿੱਤੀ, ਇਹ ਤੁਹਾਡੇ 'ਤੇ ਦੋਸ਼ ਹੈ। ਇਤਿਹਾਸ ਕਹਿੰਦਾ ਵੀ ਗੁਰੂ ਸਾਹਿਬ ਨੇ ਕਿਹਾ ਮੈਂ ਉਹਨੂੰ ਬਾਗੀ ਜਾਣ ਕੇ ਪਨਾਹ ਨਹੀਂ ਦਿੱਤੀ, ਮੇਰੇ ਕੋਲ ਆਇਆ ਸੀ 5,000 ਰੁਪਇਆ ਉਹਨੂੰ ਯਤੀਮ ਜਾਣ ਕੇ ਦਿੱਤਾ ਵੀ ਉਹਨੂੰ ਲੋੜ ਸੀ, ਤਰਨ ਤਾਰਨ ਦੇ ਮੁਕਾਮ ਮਿਲਿਆ, ਇਤਿਹਾਸ ਕਹਿੰਦਾ। ਜਦੋਂ ਕਿ ਡਾਕਟਰ ਭਾਈ ਵੀਰ ਸਿੰਘ ਨੇ ਇੱਕ ਇੱਕ ਤਾਰੀਖ ਗਿਣ ਕੇ ਦੱਸੀ ਵੀ ਇਸ ਤਰੀਕ ਨੂੰ ਖੁਸਰੋ ਇਸ ਥਾਂ 'ਤੇ ਹੈ, ਇਹ ਤਰੀਕ ਨੂੰ ਇਹ ਥਾਂ 'ਤੇ ਹੈ, ਉਸ ਹਵਾਲੇ ਦੇ ਅਨੁਸਾਰ ਖੁਸਰੋ ਅਤੇ ਗੁਰੂ ਅਰਜਨ ਦੇਵ ਜੀ ਦਾ ਮਿਲਾਪ ਹੀ ਨਹੀਂ ਹੋਇਆ। ਬਹੁਤ ਦਿਨਾਂ ਤੋਂ ਬਾਅਦ ਖੁਸਰੇ ਦੇ ਸਾਰੇ ਮਾਮਲੇ ਨੂੰ ਟਾਂਟੇ ਨੂੰ ਮੁੱਕਣ ਤੋਂ ਬਾਅਦ ਫਿਰ ਬਾਦਸ਼ਾਹ ਦੇ ਕੰਨ 'ਚ ਇਹ ਗੱਲ ਕਹੀ ਗਈ ਹੈ ਵੀ ਇਹ ਦੋਸ਼ ਗੁਰੂ ਅਰਜਨ ਦੇਵ ਜੀ 'ਤੇ ਮੜ ਦਿੱਤਾ ਜਾਏ। ਇਹ ਤਾਂ ਸਾਜ ਸੁਭਾਅ ਦੇ ਵਿੱਚ ਹੋਈ ਸੀ, ਗੁਰੂ ਅਰਜਨ ਦੇਵ ਜੀ ਨੂੰ ਨਹੀਂ ਖੁਸਰਾ, ਪਰ ਸਾਡਾ ਇਤਿਹਾਸ ਦੇ ਪੰਨੇ ਕਹਿੰਦੇ ਨੇ ਵੀ ਮਿਲਿਆ। ਇਹ ਬਹੁਤ ਕੁਛ ਇਤਿਹਾਸ ਦੇ ਵਿੱਚ ਛਾਣਬੀਣ ਕਰਨ ਵਾਲੀ ਹੈ। ਡਾਕਟਰ ਭਾਈ ਵੀਰ ਸਿੰਘ ਨੇ ਬੜੀ ਮਿਹਨਤ ਕੀਤੀ ਹੈ ਇਹਦੇ 'ਤੇ। ਅਤੇ ਹੁਣ ਬਾਦਸ਼ਾਹ ਕੰਨ ਦੇ ਵਿੱਚ ਕੁਛ ਕਹਿੰਦਾ, ਇਹ ਤਵਾਰੀਖ ਵਿੱਚ ਲਿਖਿਆ, ਕੰਨ ਵਿੱਚ ਕੀ ਕਿਹਾ ਕਹਿੰਦੇ, ਇਹ ਤਾਂ ਕਿਸੇ ਨੂੰ ਸੁਣਾਈ ਥੋੜ੍ਹੀ ਦਿੰਦਾ ਸੀ। ਕੰਨ ਦੇ ਵਿੱਚ ਕਿਹਾ ਸੀ, ਚੰਦੂ ਗੁਰੂ ਅਰਜਨ ਦੇਵ ਤੇਰਾ ਵੀ ਦੁਸ਼ਮਣ ਹੈ ਅਤੇ ਗੁਰੂ ਅਰਜਨ ਦੇਵ ਮੇਰਾ ਵੀ ਦੁਸ਼ਮਣ ਹੈ, ਬਈ ਤੈਨੂੰ ਤਸੀਹੇ ਦੇਣ ਵਾਸਤੇ ਜੋ ਤੂੰ ਆਪਣੇ ਰਿਸ਼ਤੇ ਦੀ ਬਾਤ ਹੈ, ਬਈ ਕੰਮ ਦੋਨੇ ਹੋ ਜਾਣਗੇ ਅਤੇ ਨਾਲ ਗੱਲ ਇਸਲਾਮ ਦੀ ਮਰਾ ਲਈ, ਤਸੀਹੇ ਤੂੰ ਦੇ ਮਨ ਮਰਜ਼ੀ ਦੇ ਦੇ। ਉਸ ਵੇਲੇ ਦਾ ਇਹ ਵੀ ਕਾਨੂੰਨ ਸੀ, ਜੇ ਕੋਈ ਕਿਸੇ ਦਾ ਦੁਸ਼ਮਣ ਹੁੰਦਾ ਨਾ ਤਸੀਹੇ ਦੇਣ ਵਾਸਤੇ ਸਰਕਾਰ ਤੋਂ ਲੈ ਵੀ ਸਕਦਾ ਸੀ, ਐਸਾ ਵੀ ਬਣਿਆ ਗਿਆ। ਬਾਦਸ਼ਾਹ ਉੱਥੋਂ ਜਾਣ ਕੇ ਚਲਾ ਗਿਆ, ਹੁਕਮ ਆਪ ਦੇ ਕੇ। ਇਹਨਾਂ ਸਾਰੀਆਂ ਗੱਲਾਂ ਨੂੰ ਛੱਡਦੇ ਹੀ ਲਾਹੌਰ ਦੀ ਲਾਇਬ੍ਰੇਰੀ ਦੇ ਵਿੱਚੋਂ ਜਿਹੜਾ ਬਾਦਸ਼ਾਹ ਦਾ ਆਪਣੇ ਹੱਥ ਨਾਲ ਤੁਝ ਕੇ ਜਹਾਂਗੀਰੀ ਲਿਖੀ ਹੋਈ ਹੈ, ਜੀ ਤੋਂ ਬਾਦਸ਼ਾਹ ਮੁੱਕਰ ਹੀ ਨਹੀਂ ਸਕਦਾ, ਕੋਈ ਵੀ ਇਤਿਹਾਸਕਾਰ ਅਤੇ ਉਹਨੂੰ ਅੱਖੋਂ ਪੁਰੁੱਖੇ ਕਰ ਹੀ ਨਹੀਂ ਸਕਦਾ। ਉਹਦੇ 'ਚ ਖੁਦ ਬਾਦਸ਼ਾਹ ਕਹਿੰਦਾ ਜਹਾਂਗੀਰ, ਗੁਰੂ ਨਾਨਕ ਦੇ ਘਰ ਨੂੰ ਇੱਕ ਪਖੰਡ ਦੀ ਦੁਕਾਨ ਕਹਿੰਦਾ, ਗੁਰੂ ਨਾਨਕ ਸਾਹਿਬ ਜੀ ਦੇ ਇਹ ਚਲਾਏ ਹੋਏ ਸਿੱਖ ਧਰਮ ਨੂੰ, ਜੀ ਅਤੇ ਹਿੰਦੂ ਮੁਸਲਿਮ ਦਾ ਕੋਈ ਵਿਤਕਰਾ ਨਹੀਂ, ਸਾਰਿਆਂ ਦਾ ਸਾਂਝਾ, ਪਰ ਇਹ ਕਹਿੰਦਾ ਵੀ ਕਈ ਪੁਸ਼ਤਾਂ ਤੋਂ ਇਹ ਜਿਹੜੀ ਦੁਕਾਨ ਚੱਲ ਰਹੀ ਸੀ, ਕਹਿੰਦਾ ਮੈਂ ਸੋਚ ਰਿਹਾ ਸੀ ਵੀ ਇਹਨੂੰ ਕਿਹੜੇ ਤਰੀਕੇ ਨਾਲ ਕਦੋਂ ਅਤੇ ਕਿਵੇਂ ਬੰਦ ਕੀਤਾ ਜਾਵੇ, ਆਪਣੀ ਭਰਾਸ ਕੱਢਦਾ। ਪਰ ਉਹਦੇ 'ਚ ਲਿਖਦਾ ਵੀ ਗੁਰੂ ਅਰਜਨ ਦੇਵ ਜੀ ਨੂੰ ਮਾਰਨ ਦਾ ਹੁਕਮ ਮੈਂ ਦਿੱਤਾ ਸੀ, ਗੁਰੂ ਅਰਜਨ ਦੇਵ ਜੀ ਦੇ ਸਾਹਿਬਜ਼ਾਦੇ ਨੂੰ ਫੜਨ ਦਾ ਵੀ ਅਤੇ ਗੁਰੂ ਅਰਜਨ ਦੇਵ ਘਰ ਘਾਟ ਲੁੱਟਣ ਦਾ ਵੀ ਹੁਕਮ ਦਿੱਤਾ ਗਿਆ। ਇਹ ਬਾਕੀ ਕੀ ਰਹਿ ਗਈ ਹੈ? ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਨੂੰ ਕੇਵਲ ਚੰਦੂ ਦੀ ਲੜਕੀ 'ਤੇ ਲਿਆ ਕੇ ਸਮਾਪਤ ਕਰ ਦੇਣਾ, ਇਹ ਇੱਕ ਘਰੇਲੂ ਝਗੜਾ ਹੈ। ਬਹੁਤ ਸਾਰੇ ਅਜਿਹੇ ਝਗੜੇ ਹੁਣ ਵੀ ਹੁੰਦੇ ਨੇ। ਫਿਰ ਸ਼ਹੀਦੀ ਕਿਸ ਤਰ੍ਹਾਂ ਹੋਈ? ਸ਼ਹੀਦੀ ਦੇ ਵਿੱਚ ਇੱਕ ਕਾਰਨ, ਜਿਹੜੇ ਵੱਡੇ ਵੱਡੇ ਕਾਰਨ, ਉਹਦੇ 'ਚ ਇੱਕ ਸਹਾਇਕ ਕਾਰਨ ਤਾਂ ਕਿਹਾ ਜਾ ਸਕਦਾ, ਪਰ ਸ਼ਹੀਦੀ ਦਾ ਕਾਰਨ ਨਹੀਂ ਹੈ। ਸਭ ਤੋਂ ਵੱਡਾ ਕਾਰਨ ਹੈ ਅਹਿਮਦ ਸਰਹੱਦੀ। ਅਹਿਮਦ ਸਰਹੰਦੀ ਜਿਹੜਾ ਹੈ, ਮੰਨਿਆ ਪਰਮੰਨਿਆ ਪੀਰ ਇਸਲਾਮ ਦਾ, ਜਹਾਂਗੀਰ ਉਹਦੀਆਂ ਲੇਲੜੀਆਂ ਕੱਢਦਾ, ਕਹਿੰਦਾ ਵੀ ਜੇ ਮੈਨੂੰ ਬਾਦਸ਼ਾਹੀ ਦੀ ਕੁਰਸੀ 'ਤੇ ਬਿਠਾ ਦਵੇਂ ਪੀਰ ਜੀ, ਪਬਲਿਕ ਦੀ ਸ਼ਕਤੀ ਤੇਰੇ ਵੱਲ ਹੈ। ਉਹ ਕਹਿਣ ਲੱਗਾ ਵੀ ਜੇ ਮੈਂ ਤੈਨੂੰ ਬਾਦਸ਼ਾਹ ਬਣਾਉਣ ਵਿੱਚ ਕਾਮਯਾਬ ਹੋ ਜਾਵਾਂ, ਮੈਂ ਪੂਰਾ ਤਾਣ ਲਾ ਦਿਆਂਗਾ, ਪਰ ਇਹ ਦੱਸ ਵੀ ਤੂੰ ਇਸਲਾਮ ਦੀ ਉੱਨਤੀ ਲਈ ਕੀ ਕਰੇਂਗਾ? ਇਹ ਜੋ ਕਹੋਗੇ। ਕਹਿੰਦਾ ਵੀ ਮੇਰੇ ਨਾਲ ਵਾਅਦਾ ਕਰ ਵੀ ਸਭ ਤੋਂ ਪਹਿਲਾ ਕੰਮ ਹੋਏਗਾ ਵੀ ਇਸਲਾਮ ਦਾ ਸਭ ਤੋਂ ਵੱਡਾ ਖਤਰਾ ਗੁਰੂ ਨਾਨਕ ਦੇ ਘਰ ਤੋਂ ਹੈ। ਹਿੰਦੂ ਤਾਂ ਪਹਿਲੇ ਇਹਨਾਂ ਨੂੰ ਪੂਜਣ ਲੱਗ ਗਏ, ਪਰ ਬਹੁਤ ਸਾਰੇ ਮੁਸਲਮਾਨ ਵੀ ਇਹਨਾਂ ਦੇ ਸੇਵਕ ਬਣ ਗਏ ਨੇ। ਇਹ ਗੁਪਤ ਸਮਝੌਤਾ ਹੋਇਆ ਸੀ ਅਹਿਮਦ ਸਰਹੰਦੀ ਦੇ ਨਾਲ। ਅਤੇ ਜਿਸ ਵੇਲੇ ਉਹ ਰਾਜ ਗੱਦੀ 'ਤੇ ਬਹਿ ਗਿਆ, ਕਿਉਂਕਿ ਅਕਬਰ ਆਪਣੇ ਸਪੁੱਤਰ ਨੂੰ ਛੱਡ ਕੇ ਪੋਤਰੇ ਨੂੰ ਗੱਦੀ ਦੇਣੀ ਚਾਹੁੰਦੇ ਸੀ,
ਉਹ ਖੁਸਰੋ ਨੂੰ ਗੱਦੀ ਦੇਣੀ ਚਾਹੁੰਦਾ ਸੀ। ਖੁਸਰਾ ਝਗੜਾ ਹੋਰ ਕਿਹੜਾ ਸੀ ਪਿਓ ਪੁੱਤ ਦਾ? ਉਹ ਸਮਝਦਾ ਸੀ ਮੇਰਾ ਪੁੱਤਰ ਲਾਇਕ ਨਹੀਂ, ਮੇਰਾ ਪੋਤਰਾ ਲਾਇਕ ਹੈ। ਸਮੇਂ ਨੇ ਕਰਵਟ ਲਈ, ਇਹ ਆਪਣੇ ਰਾਜਨੀਤਿਕ ਚਾਲਿਆਂ ਦੇ ਵਿੱਚ ਕਾਮਯਾਬ ਹੋ ਗਿਆ। ਜਹਾਂਗੀਰ ਗੱਦੀ 'ਤੇ ਬੈਠਾ ਅਹਿਮਦ ਸਰਹੰਦੀ ਨੇ ਵੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦ ਹੋਣ ਦੇ ਵਿੱਚ ਇੱਕ ਬੜਾ ਗੰਦਾ ਰੋਲ ਕੀਤਾ ਹੋਇਆ, ਉਹ ਵੀ ਇਤਿਹਾਸ ਨੂੰ ਛੱਡਿਆ ਨਹੀਂ ਜਾ ਸਕਦਾ। ਔਰ ਬਾਦਸ਼ਾਹ ਦਾ ਆਪਣਾ ਤੁਸਵਪਣਾ ਜੋ ਆਪਣੇ ਹੱਥਾਂ ਦੇ ਨਾਲ ਲਿਖ ਬੈਠਾ, ਲਾਹੌਰ ਦੀ ਲਾਇਬ੍ਰੇਰੀ ਦੀ ਫਰੋਲਾ ਫਰਾਲੀ ਕੀਤੀ ਕਰਮ ਸਿੰਘ ਹਿਸਟੋਰੀਅਨ ਨੇ, ਅਤੇ ਉਹਦੀ ਕਾਪੀ ਡਾਕਟਰ ਭਾਈ ਵੀਰ ਸਿੰਘ ਨੇ ਜਾ ਕੇ ਕਢਾਈ, ਉਹਨਾਂ ਨੇ ਹਵਾਲਾ ਦਿੱਤਾ ਸਾਰਾ। ਉਦੋਂ ਬਾਅਦ ਕਿਤੇ ਇਤਿਹਾਸਕਾਰ ਇਤਿਹਾਸ ਸੁਣਾਉਣ ਵਾਲਿਆਂ ਨੂੰ ਤਾਂ ਕਿਤੇ ਸੋਝੀ ਆਈ ਵੀ ਅਸਲ ਤਾਂ ਗੱਲ ਆਹ ਹੈ। ਉਦੋਂ ਬਾਅਦ ਥੋੜ੍ਹੀ ਜਿਹੀ ਕਰਵਟ ਲਈ ਪ੍ਰਚਾਰਕਾਂ ਦੇ ਪ੍ਰਚਾਰ ਨੇ, ਡਾਕਟਰ ਭਾਈ ਵੀਰ ਸਿੰਘ ਦੀ ਮਿਹਰਬਾਨੀ ਨਾਲ ਅਸਲੀਅਤ ਨੰਗੇ ਆਈ। ਠੀਕ ਹੈ, ਪ੍ਰਿਥੀ ਚੰਦ ਦਾ ਝਗੜਾ ਵੀ ਇਹਦੇ 'ਚ ਸਹਾਇਕ ਹੈ, ਔਰ ਚੰਦੂ ਦੀ ਲੜਕੀ ਦਾ ਰਿਸ਼ਤਾ ਛੱਡਣਾ ਵੀ ਇਹਦੇ 'ਚ ਸਹਾਇਕ ਹੈ, ਅਹਿਮਦ ਸਰਹੰਦੀ ਅਤੇ ਉਹਦਾ ਵੀ ਇਹਦੇ ਵਿੱਚ ਰੋਲ ਹੈ। ਪਰ ਸਭ ਤੋਂ ਵੱਡੀ ਬਾਤ ਸੀ ਕਿ ਉਸ ਵੇਲੇ ਦੀ ਸਰਕਾਰ ਦੀ ਬਹੁਤ ਵੱਡੀ ਬਦਨੀਤੀ ਸੀ ਕਿ ਗੁਰੂ ਨਾਨਕ ਦੇ ਘਰ ਨੂੰ ਮਿਟਾ ਦਿੱਤਾ ਜਾਵੇ। ਅਤੇ ਬਾਦਸ਼ਾਹ ਇੱਥੇ ਖੜਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਚਾਰ ਲਾਈਨਾਂ ਮੁਹੰਮਦ ਸਾਹਿਬ ਦੀ ਤਾਰੀਫ ਦੀਆਂ ਲਿਖ ਦਿਓ ਅਤੇ ਤੁਹਾਨੂੰ ਛੁੱਟੀ ਹੈ, ਤੁਹਾਨੂੰ ਕੋਈ ਕੁਛ ਨਹੀਂ ਕਹੇਗਾ। ਮਹਾਰਾਜ ਸਾਹਿਬ ਕਹਿਣ ਲੱਗੇ, ਜਹਾਂਗੀਰ, ਇਹ ਅਗੰਮੀ ਅੱਖਰ ਕਿਸੇ ਦੇ ਹੁਕਮ ਵਿੱਚ ਲਿਖੇ ਗਏ ਨੇ, ਇਹ ਬੰਦਿਆਂ ਦੇ ਹੁਕਮ ਦੇ ਵਿੱਚ, ਇਹ ਬਾਣੀ ਅਗੰਮੀ ਹੈ, ਧੁਰਾਂ ਤੋਂ ਆਈ ਹੈ, ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ, ਇਹਦੇ 'ਚ ਫੋਕੀ ਕਿਸੇ ਦੀ ਸਿਫਤ ਨਹੀਂ ਕੀਤੀ ਜਾ ਸਕਦੀ, ਇਹਦੇ 'ਚ ਕੇਵਲ ਖੁਦਾ ਦੀ ਸਿਫਤ ਹੈ। ਕੋਈ ਬੋਲਾ ਰਾਮ ਰਾਮ, ਕੋਈ ਖੁਦਾ ਏ, ਇੱਥੇ ਵਿਤਕਰਾ ਕੋਈ ਨਹੀਂ। ਬਾਕੀ ਰਹੀ ਗੱਲ, ਜਿਹੜਾ ਤੂੰ ਕਹਿੰਦਾ ਵੀ 1 ਲੱਖ ਰੁਪਈਆ ਅਸੀਂ ਉਹ ਦਿੱਤਾ ਵੀ 2 ਲੱਖ ਜ਼ੁਰਮਾਨਾ, ਇਹ ਸਭ ਝੂਠ ਹੈ। ਅਤੇ 2 ਰੁਪਈਏ ਵੀ ਜ਼ੁਰਮਾਨੇ ਦੇ ਦੇਣੇ, ਇਹਦਾ ਮਤਲਬ ਹੁੰਦਾ ਵੀ ਇਹ ਗੁਨਾਹਗਾਰ ਹੈ। ਗੁਨਾਹ ਨੂੰ ਸਾਬਤ ਕਰਨ ਵਾਸਤੇ ਤਾਂ ਦੋ ਲੱਖ ਕਹਿੰਦੇ, 2 ਰੁਪਈਏ ਵੀ ਕਾਫੀ ਨੇ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਨੇ ਸ਼ਹੀਦਾਂ ਦੇ ਸਿਰਤਾਜ ਬਣਨਾ, ਔਰ ਤਸੀਹਾ ਵੀ ਕੈਸਾ ਮਹਾਰਾਜ ਸਾਹਿਬ ਨੂੰ ਦਿੱਤਾ ਗਿਆ, ਕਿੰਨੇ ਦਿਨ ਦਿੱਤਾ ਗਿਆ, ਉਹ ਇੱਕ ਬੜੀ ਲੰਮੀ ਕਹਾਣੀ ਹੈ। ਮੈਂ ਆਪਣੀ ਗੱਲ 9 ਮਿੰਟਾਂ 'ਚ ਸਮਾਪਤ ਕਰਨ ਲੱਗਾ। ਸਤਿਗੁਰੂ ਮਹਾਰਾਜ ਨੂੰ ਭੁੱਖਿਆਂ ਰੱਖਣਾ, ਅਨਿੰਦਰਿਆਂ ਰੱਖਣਾ, ਪਹਿਰਾ ਰੱਖਣਾ ਸਖਤ, ਸਭ ਕੁਛ ਹੋਇਆ। ਅਤੇ ਇਤਿਹਾਸ ਨੇ ਤਾਂ ਇਹ ਵੀ ਕਿਹਾ ਕਿ ਗੁਰੂ ਸਾਹਿਬ ਨੂੰ ਗਰਮ ਪਾਣੀ ਦੇ ਵਿੱਚ ਵੀ, ਉਬਲਦੇ ਪਾਣੀ ਵਿੱਚ ਵੀ ਰੱਖਿਆ, ਐਸਾ ਵੀ ਹੈ ਇੱਕ ਜਗ੍ਹਾ ਲਿਖਿਆ ਹੋਇਆ। ਤਾਂ ਜਦੋਂ ਤਸੀਹੇ ਦਿੰਦਿਆਂ ਦਿੰਦਿਆਂ ਅੱਤ ਹੋ ਗਈ ਹੈ, ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਿਹੜਾ ਆਖਰੀ ਤੀਸਿਆ ਸੀ, ਉਹ ਤੱਤੀ ਤਵੀ 'ਤੇ ਬਹਿ ਕੇ ਗੁਰੂ ਸਾਹਿਬ ਦੇ ਸੀਸ ਦੇ ਵਿੱਚ ਤੱਤਾ ਰੇਤ ਪਾਉਣ ਦਾ ਸੀ। ਇਦੋਂ ਬਾਅਦ ਤਾਂ ਖੇਡ ਖਤਮ ਹੋ ਜਾਂਦੀ ਹੈ। ਰਾਤ ਦੇ ਟਾਈਮ ਚੰਦੂ ਦੀ ਨੂੰਹ ਇੱਕ ਸਿੱਖ ਦੀ ਬੇਟੀ ਸੀ, ਐਸਾ ਪੋਥੀਆਂ ਵਿੱਚ ਲਿਖਿਆ ਮਿਲਦਾ ਹੈ, ਕਿਸੇ ਸਿੱਖ ਦੀ ਬੇਟੀ ਸੀ ਜਿਹੜੀ ਚੰਦੂ ਦੀ ਨੂੰਹ ਸੀ। ਜਦ ਤੋਂ ਗੁਰੂ ਅਰਜਨ ਦੇਵ ਜੀ ਮਹਾਰਾਜ, ਚੰਦੂ ਨੇ ਆਪਣੇ ਕੋਲ ਸਿਪਾਹੀਆਂ ਦੇ ਪਹਿਰੇ ਦੇ ਵਿੱਚ ਰੱਖੇ ਹੋਏ ਨੇ, ਤਾਂ ਚੰਦੂ ਦੀ ਨੂੰਹ ਨੇ ਉਸ ਦਿਨ ਦਾ ਅੰਨ ਪਾਣੀ ਛੱਡ ਦਿੱਤਾ ਸੀ, ਖਾਣਾ ਪੀਣਾ ਤਿਆਗ ਦਿੱਤਾ ਸੀ, ਸਿਪਾਹੀਆਂ ਨੂੰ ਰਿਸ਼ਵਤ ਦੇ ਕੇ, ਆਪਣੇ ਗਹਿਣੇ ਦੇ ਕੇ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਸਿੱਖ ਦੀ ਪੁੱਤਰੀ ਨੇ ਪਹੁੰਚਣਾ, ਮਿੱਠਾ ਜਲ ਸਤਿਗੁਰੂ ਮਹਾਰਾਜ ਵਾਸਤੇ ਮਿੱਠਾ ਘੋਲ ਕੇ, ਕੁਝ ਥੋੜ੍ਹਾ ਜਿਹਾ ਦੁੱਧ ਪਾ ਕੇ ਲੈ ਕੇ ਆਉਂਦਾ, ਪਦਾਰਥ ਲੈ ਕੇ ਆਉਂਦਾ। ਮਹਾਰਾਜ ਸਾਹਿਬ ਆਪਣੇ ਨਿਜਾਨੰਦ ਵਿੱਚ ਸਨ, ਬੀਬੀ ਦਾ ਰੋਣ ਨਿਕਲ ਗਿਆ ਗੁਰੂ ਸਾਹਿਬ ਦਾ ਸਰੂਪ ਵੇਖ ਕੇ, ਨੇਤਰ ਖੋਲ੍ਹੇ, ਕਹਿਣ ਲੱਗੇ, ਬੇਟੀ ਤੂੰ ਕੌਣ ਹੈ, ਕਿਵੇਂ ਆਈ ਹੈ? ਰੋ ਰੋ ਕੇ ਕਹਿਣ ਲੱਗੀ, ਮਹਾਰਾਜ ਮੈਂ ਤੁਹਾਡੇ ਸਿੱਖ ਦੀ ਪੁੱਤਰੀ ਹਾਂ, ਔਰ ਇਸ ਪਾਪੀ ਦੀ ਨੂੰਹ ਹਾਂ, ਮੇਰੀ ਕਿਸਮਤ ਫੁੱਟ ਗਈ। ਜਿੱਥੇ ਮੇਰੀ ਕਿਸਮਤ ਨੂੰ ਮੈਂ ਸ਼ਲਾਹਿਆ ਸੀ ਵੀ ਮੈਂ ਇੱਕ ਸਿੱਖ ਦੇ ਪੁੱਤਰੀ ਹੋਣ ਦਾ ਮੈਨੂੰ ਮਾਣ ਮਿਲਿਆ ਸੀ, पर उत्थे मैनू एक पापी दी नूह होण दा कलंक भी लग गया बहुत वड्डा। मैं इहदी नूह हां महाराज, किरपा करके आ थोड़ा जिहा जल छक लो। महाराज कहिंदे बेटी तैनू पता होना चाहिए मैं इस दुष्ट दा घर दा एक पानी भी नहीं पीना फोका, छड्ड दित्ता है सब कुछ। और नाले हुण तां जीवन दी खेड खत्म होण वाली आ बेटा, हुण शरीर नूं कादे लई पालना पोसना है, हुण समा आ गया साडा। बीबी रोण लग पई, गुरदेव मैं तुहाडे अगे हथ जोड़दी हां, मेरी गरीबनी दी भी सुनो, सारी जिंदगी तुसी गरीबां दियां सुनियां, दाता मेरी भी सुन लो। कहिंदे बेटी दस मैं की कर सकदा। कहण लगी महाराज अपने सिख दी पुत्री होण दी लाज रख लो। की चाहुंदी है? कहण लगी महाराज मैं खुदकशी करके मरां तां सिख दा कर्म नहीं है, खुदकशी करके मरन वाला सिख नहीं रह सकदा, इसलिए मैं आत्मघाती नहीं बनना चाहुंदी। आत्मघाती है जगत कसाई, और मैं हुण जीना भी नहीं चाहुंदी, ते मेरे तां वस नहीं है, हर बिन कोई मार जवाल नह सकै, तू परमेशर है गुर परमेशर एको जान, तेरे हुक्म में जन्म लेंदे लोग तेरे हुक्म जांदे न, ते जांदा जांदा मेरे ते हुक्म कर जा, मैं हुण संसार च नहीं रहना चाहुंदी। कहण लगे पुत्री जा तेरे नाल वादा रहा भी जिस वेले मैं शरीर त्यागया ते तैनू ये समर्था परमेशर गुरु नानक दे घर तों प्राप्त होएगी कि जिवें सप कुंज ला के परे हो जाता तू शरीर त्याग देंगे। महाराज कहिंदे बेटी जे तू सिख दा वास्ता पाया ना कि मैं सिख दी धी हाँ ते मैनू सिख बड़े प्यारे न, पुत्री जान लग्या सचखंड तेनू नाल लेके जावांगे। तत्ती तवी ते गुरु अर्जन देव जी नू बिठा दिता गया, लाहौर दी गली गली दे विच घर घर दे विच इक चर्चा छिड़ गई, एक कोई बहुत नरम दिल वाली बीबी, वैसे ही बीबियां का मन बड़ा नरम होंदा है, वह कितने अपने अखी वेख के गई है, रोंदी जा रही है। गवांढणियां कट्ठियां हो गई, भैणें कोई रिश्तेदारी चो माड़ा सुनेहा आ गया, तेरे घर का कोई कोई माड़ी घटना वापर गई, रो रही है, वह रो ही जाती है, दसदी कख भी नहीं। कट्ठियां होके बीबियां ने उन्हें बाहों तो फड़ लिया, भैणें दुख सुख की सांझ कह दी हो गुआढ़ियों की, ओदा कंठ रुक गया। कहिंदे किसे कहा सहेली ने सुनी भैणे, किसे कहा सहेली ने सुनी भैणे, मेरे तो दुख की बात ना कही जावे। तत्ती तवी ते बैठा गुरु अर्जन, तत्ती तवी ते बैठा गुरु अर्जन, तत्ती रेत विच शीस दे पई जावे, मैं अपनी अखी वेख के आई हूं। ਇਹ ਗੱਲ ਖਬਰ ਪਹੁੰਚਦੀ ਪਹੁੰਚਦੀ ਪੀਰ ਮੀਆਂ ਮੀਰ ਨੂੰ ਜਾ ਪਹੁੰਚੀ, ਨੰਗੇ ਪੈਰੀਂ ਦੌੜਿਆ ਪੀਰ, ਜਦ ਆ ਕੇ ਗੁਰੂ ਅਰਜਨ ਦੇਵ ਜੀ ਦਾ ਸਰੂਪ ਵੇਖਿਆ, ਨੇਤਰ ਬੰਦਨ ਸ਼ਹਿਨਸ਼ਾਹ ਦੇ ਸਿਰ ਦੇ ਉੱਤੇ ਗਰਮ ਰੇਤ ਜਿਹਦੇ 'ਚ ਦਾਣੇ ਭੁੱਜ ਜਾਣ, ਉਹ ਰੇਤ ਸੀਸ ਵਿੱਚ ਪੈ ਗਈ। ਸਹਾਰ ਨਾ ਹੋਇਆ, ਭੁੱਬਾਂ ਨਿਕਲ ਗਈਆਂ, ਜਿਨ੍ਹਾਂ ਕੰਨਾਂ ਨੇ ਹਰ ਵੇਲੇ ਲੋਕਾਂ ਦੇ ਦਰਦ ਸੁਣੇ ਦੁੱਖ ਸੁਣੇ, ਅਤੇ ਉਹ ਕੰਨਾਂ ਦੀ ਆਵਾਜ਼ ਸੁਣ ਕੇ ਗੁਰੂ ਸਾਹਿਬ ਦੇ ਨੇਤਰ ਖੁੱਲ੍ਹ ਗਏ। ਸਾਹਮਣੇ ਦੇਖਿਆ ਪੀਰ ਮੀਆਂ ਮੀਰ ਆਤਮ ਮਿੱਤਰ, ਕਹਿਣ ਲੱਗੇ ਮਿੱਤਰ ਤੂੰ ਬ੍ਰਹਮ ਗਿਆਨੀ ਹੋ ਕੇ ਰੋ ਰਹੇ। ਕਹਿਣ ਲੱਗੇ ਮਹਾਰਾਜ ਕਿਆ ਬ੍ਰਹਮ ਗਿਆਨੀ ਵਿੱਚ ਦਿਲ ਨਹੀਂ ਹੁੰਦਾ? ਜਿਨ੍ਹਾਂ ਨੂੰ ਮੈਂ ਸਿਜਦੇ ਕਰ ਰਿਹਾ, ਜਿਨ੍ਹਾਂ ਨੂੰ ਮੈਂ ਖੁਦਾ ਦਾ ਰੂਪ ਮੰਨਿਆ, ਅੱਜ ਤੱਤੀ ਤਵੀ 'ਤੇ ਬੈਠ ਕੇ ਕਿਵੇਂ ਜਰਲਾਂ? ਤੱਤੀ ਤਵੀ 'ਤੇ ਬੈਠਿਆਂ ਨੂੰ ਕਿਵੇਂ ਜਰਨਾ ਸ਼ਹਿਨਸ਼ਾਹ? ਇਹ ਮੈਂ ਭਿਆਨਕ ਦ੍ਰਿਸ਼ ਦੇਖ ਲਿਆ, ਅੱਜ ਤੱਕ ਖੁਦਾ ਦੀ ਦਿੱਤੀ ਹੋਈ ਤਾਕਤ ਨੂੰ ਕਦੇ ਨਹੀਂ ਸੀ ਵਰਤਿਆ, ਮੇਰੇ ਸ਼ਹਿਨਸ਼ਾਹ ਬਸ ਮੈਨੂੰ ਆਗਿਆ ਦੇ ਦੇ। ਮਹਾਰਾਜ ਕਹਿੰਦੇ ਕਾਸ ਦੀ ਕਹਿੰਦੇ ਸੱਚੇ ਪਾਤਸ਼ਾਹ ਜਿਹੜੇ ਜ਼ੁਲਮ ਕਰਨ ਵਾਲੇ ਨੇ ਇਹਨਾਂ ਬੇੜਾ ਗਰਕ ਕਰਦੇ, ਮੇਰੇ ਕੋਲ ਇੰਨੀ ਸ਼ਕਤੀ ਹੈ ਮੈਂ ਦਿੱਲੀ ਅਤੇ ਲਾਹੌਰ ਨੂੰ ਗਰਕ ਕਰ ਸਕਦਾ ਜਿੱਥੋਂ ਇਹ ਹੁਕਮ ਦਿੰਦੇ ਹੈ। ਮਹਾਰਾਜ ਕਹਿੰਦੇ ਪੀਰ ਜੀ ਜਿਹੜਾ ਨੇਤਰ ਬੰਦ ਕਰ ਇੱਕ ਵਾਰ ਉਹਨੇ ਨੇਤਰ ਬੰਦ ਕੀਤੇ, ਕਹਿੰਦੇ ਨੇਤਰ ਖੋਲ। ਦੇਖਿਆ ਸਾਰੇ ਆਕਾਸ਼ ਦੇ ਵਿੱਚ 33 ਕਰੋੜ ਦੇਵਤੇ, ਬ੍ਰਹਮਾ ਵਿਸ਼ਨੂੰ ਸ਼ਿਵਜੀ 9 ਨਾਥ 84 ਸਿੱਧ ਸਾਰੇ ਖੜ੍ਹੇ ਨੇ। ਉਹ ਦੇਖ ਕੇ ਨਜ਼ਾਰਾ ਕਹਿਣ ਲੱਗਿਆ, ਮਹਾਰਾਜ ਇਹ ਕੀ ਹੈ, ਹੱਥ ਜੋੜੀ ਖੜ੍ਹੇ ਨੇ। ਮਹਾਰਾਜ ਮੈਨੂੰ ਸਮਝ ਨਹੀਂ ਆਈ ਇਹ ਹੱਥ ਜੋੜੀ ਖੜ੍ਹੇ ਕੀ ਮੰਗਦੇ ਆ ਆਪ ਜੀ ਦੇ ਕੋਲੋਂ। ਕਹਿੰਦੇ ਇਹ ਵੀ ਆਗਿਆ ਮੰਨਦੇ, ਜੇ ਤੂੰ ਮੰਗ ਰਿਹਾ ਆਗਿਆ ਇਹਨਾਂ ਨੂੰ ਨਹੀਂ ਦਿੱਤੀ ਤੇ ਆਗਿਆ ਤੈਨੂੰ ਵੀ ਨਹੀਂ ਮਿਲਣੀ। ਤੇ ਅਸੀਂ ਸਿੱਖ ਪੰਥ ਦੇ ਅੰਦਰ ਇਹ ਗੁਰੂ ਨਾਨਕ ਦੇ ਹੁਕਮ ਦੇ ਵਿੱਚ ਸ਼ਹੀਦਾਂ ਦੀ ਪ੍ਰਥਾ ਸ਼ੁਰੂ ਕਰਨੀ ਹੈ ਕਿ ਸ਼ਹੀਦ ਹੁੰਦਾ ਕੌਣ ਹੈ ਇਹ ਦੱਸਣਾ ਹੈ ਸੰਸਾਰ ਨੂੰ। ਸਤਿਪੁਰਸ਼ਾਂ ਨੇ ਲਿਖਿਆ, ਚਾਰ ਤਰਫੇ ਅੱਗ ਵਰਸੇ, ਜੇਠ ਦਾ ਮਹੀਨਾ ਜੇਠ ਸੁਦੀ ਚੌਥ, ਚਾਰ ਤਰਫੇ ਅੱਗ ਵਰਸੇ, ਸੇਖ ਸੀ ਤਨਸਾੜ ਦਾ, ਛਾਲੇ ਛਾਲੇ ਜੁੱਸਾ ਹੋ ਗਿਆ ਸੱਚੀ ਸਰਕਾਰ ਦਾ, ਫਲੂਹੇ ਪੈ ਗਏ ਸਾਰੇ ਸਰੀਰ 'ਤੇ। ਪੀਰ ਮੀਆਂ ਮੀਰ ਡੀਠਾ ਹਾਲ ਅਜਬ ਯਾਰ ਦਾ, ਹੋ ਵਿਆਕਲ ਰੋ ਪਿਆ ਚੀਖੇ ਤੇ ਤਾਹੀ ਮਾਰਦਾ, ਤਾਹਾਂ ਮਾਰ ਮਾਰ ਕੇ ਰੋਇਆ। ਤੱਕ ਕਿਹਾ ਸਤਿਗੁਰੂ ਮੀਆਂ ਮੀਰ, ਉਹ ਮੇਰੇ ਆਤਮਕ ਮਿੱਤਰ, ਤੱਕ ਕਿਹਾ ਸਤਿਗੁਰੂ ਮੀਆਂ ਮੀਰ, ਉਹ ਛੋਟੋ ਚਿਰੇ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਤਪ ਰਿਹਾ, ਹਮ ਸ਼ਾਂਤ ਹੈ ਹਰੀ ਨਾਮ ਸੇ। ਕੀ ਹੋਇਆ ਜੇ ਸਰੀਰ ਤਪ ਰਿਹਾ ਪਰ ਮੇਰਾ ਹਿਰਦਾ ਸ਼ਾਂਤ ਹੈ, ਕੱਲ ਤਾਤੀ ਠੰਡਾ ਹਰਨਾ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਅਜਿਹੇ ਕੁਰਬਾਨੀ ਭਰੇ ਇਤਿਹਾਸ ਨੂੰ ਸੁਣਨ ਵਾਸਤੇ, ਸੁਣਾਉਣ ਵਾਸਤੇ ਸਿੱਖ ਜਗਤ ਦਾ ਹਰ ਸਾਲ ਹੀ ਇਕੱਠ ਹੁੰਦਾ ਸੀ ਉੱਥੇ। ਅਤੇ ਇਹ ਕੀ ਪਤਾ ਸੀ ਕਿ ਇਸ ਦਿਨ ਜਿੱਥੇ ਗੁਰੂ ਸਾਹਿਬ ਦੀ ਸ਼ਹਾਦਤ ਹੋਈ ਹੈ ਅਤੇ ਸੈਂਕੜੇ ਨਹੀਂ ਹਜ਼ਾਰਾਂ ਨਹੀਂ ਪਤਾ ਨਹੀਂ ਕਿੰਨੇ ਉਹਨਾਂ ਸਿੱਖ ਸਿੱਖਣੀਆਂ ਬੱਚਿਆਂ ਦਾ ਉਸ ਦਿਨ ਸ਼ਹਾਦਤ ਹੋ ਜਾਣੀ ਹੈ, ਉਹ ਕੱਲ੍ਹ ਦਾ ਦਿਨ ਹੈ। ਕੱਲ੍ਹ ਦੇ ਦਿਨ ਦੀ ਗੱਲ ਦਾਸ ਕੱਲ੍ਹ ਦੇ ਦਿਨ ਕਰੇਗਾ। ਸੰਤ ਬਾਬਾ ਜਰਨੈਲ ਸਿੰਘ ਮਹਾਂਪੁਰਖਾਂ ਦੀ ਗੱਲ, ਉਹਨਾਂ ਦੇ ਸਾਥੀਆਂ ਦੀ ਬਾਤ ਅਤੇ ਇਹ ਸ਼ਹੀਦਾਂ ਦੀ ਬਾਤ ਕੱਲ੍ਹ ਹੋਏਗੀ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਬੜੇ, ਉਹਨਾਂ ਦੇ ਵਿੱਚ ਇਹ ਸਾਰੇ ਗੁਣ ਸਨ। ਜਿਹੜੇ ਕੱਲ੍ਹ ਨੂੰ ਸ਼ਹੀਦ ਹੋਏ ਉਹਨਾਂ ਦੇ ਵਿੱਚ ਇਹ ਸਾਰੇ ਗੁਣ ਸਨ। ਅਤੇ ਇਸ ਕਰਕੇ ਸ਼ਹੀਦ ਦੀ ਪਰਿਭਾਸ਼ਾ ਕੀ ਹੈ, ਸ਼ਹੀਦ ਦੇ ਗੁਣ ਕੀ ਹਨ, ਅਤੇ ਇਹ ਵਿਚਾਰ ਸਾਰੀ ਗੁਰਬਾਣੀ ਦੇ ਵਿੱਚੋਂ ਆਪਾਂ ਲੈ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਭਾਣੇ ਅਨੁਸਾਰ, ਹੁਕਮ ਦੇ ਅਨੁਸਾਰ, ਜੈਸੀ ਸਤਿਗੁਰੂ ਨੂੰ ਪਾਈ ਵਿਚਾਰ ਹੋਈ ਹੈ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਗੁਰਮੁਖ ਪਿਆਰੇ ਗੌਹਰ ਸਾਹਿਬ ਭਾਈ ਰਣਜੀਤ ਸਿੰਘ ਜੀ, ਮਸਕੀਨ ਜੀ ਦੇ ਸ਼ਿਸ਼, ਜਿਨ੍ਹਾਂ ਦੀ ਬੜੀ ਸੁੰਦਰ ਬੋਲਣ ਸ਼ੈਲੀ ਹੈ, ਉਹਨਾਂ ਨੇ ਨਿਹਾਲ ਕਰਨਾ, ਇਸ ਤਰ੍ਹਾਂ ਆਪ ਜੀ ਕਿਰਪਾ ਕਰਨੀ। ਅਗਲਾ ਪ੍ਰੋਗਰਾਮ ਗੁਰਮੁਖ ਪਿਆਰੇ ਬਾਬਾ ਬਰਮਿੰਦਰ ਸਿੰਘ ਜੀ ਆਪ ਜੀ ਨੂੰ ਦੱਸਦੇ ਹੈ, ਦਾਸ ਦੀ ਇਤਨੀ ਹਾਜ਼ਰੀ ਮਨਜ਼ੂਰ ਕਰਨੀ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।